ਸਤਨਾਮ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਸੂਖ ਮਹਿਲ ਜਾ ਕੇ ਊਚ ਦੁਆਰੇ ਤਾਮ ਵਾਸ ਹੈ ਭਗਤ ਪਿਆਰੇ ਸੂਖ ਮਹਿਲ ਜਾ ਕੇ ਊਚ ਦੁਆਰੇ ਤਾਮ ਵਾਸ ਹੈ ਭਗਤ ਪਿਆਰੇ ਸਹਿਜ ਕਥਾ ਪ੍ਰਭ ਕੀ ਅਤ ਮਿੱਠੀ ਵਿਰਲੈ ਕਾਹੂ ਨੇਤਰਾਹੋ ਡਿੱਠੀ ਰਹਾ ਤਹਿ ਗੀਤ ਨਾਦ ਅਖਾਰੇ ਸੰਗਾ ਊਹਾ ਸੰਤ ਕਰੈ ਹਰ ਰੰਗਾ ਤਹਿ ਮਰਨ ਨਾ ਜੀਵਨ ਸੋਗ ਨਾ ਹਰਖਾ ਸਾਚ ਨਾਮ ਕੀ ਅੰਮ੍ਰਿਤ ਵਰਖਾ ਗੋਜ ਕਥਾ ਇਹ ਗੁਰ ਤੇ ਜਾਣੀ ਨਾਨਕ ਬੋਲੈ ਹਰ ਹਰ ਬਾਣੀ ਗੋਜ ਕਥਾ ਇਹ ਗੁਰ ਤੇ ਜਾਣੀ ਨਾਨਕ ਬੋਲੈ ਹਰ ਹਰ ਬਾਣੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਿਆਰ ਦੇ ਮੁਜੱਸਮੇ, ਗਿਆਨ ਦੇ ਚਸ਼ਮੇ, ਭਗਤੀ ਸ਼ਕਤੀ ਦੇ ਮਾਲਕ, ਸ਼ਾਂਤੀ ਦੇ ਸੋਮੇ, ਮੁਕਤੀ ਦੇ ਮੋਤੀ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੱਜ ਬੈਠੇ ਗੁਰੂ ਪਿਆਰੇ ਖਾਲਸਾ ਜੀ, ਸਤਿਗੁਰਾਂ ਨੇ ਆਪਣੀ ਮਹਾਨ ਬਖਸ਼ਿਸ਼ ਕਰਕੇ ਜਿਸ ਨੂੰ ਦਿਆਲ ਹੋਆ ਮੇਰਾ ਸਵਾਮੀ ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੇ, ਇਹਨਾਂ ਮਹਾਂਵਾਕਾਂ ਅਨੁਸਾਰ ਆਪਣਾ ਪਾਵਨ ਪਵਿੱਤਰ ਉਪਦੇਸ਼ ਦੀਨ ਦੁਨੀ ਦੇ ਤਖ਼ਤ ਤੇ ਬਿਰਾਜਮਾਨ ਹੋ ਕੇ ਬਖਸ਼ਿਸ਼ ਕੀਤਾ। ਸੂਹੀ ਰਾਗ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਉਚਾਰਣ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ ਰਹਾਉ ਦੀ ਪੰਕਤੀ ਦੇ ਵਿੱਚ ਸਤਿਗੁਰਾਂ ਨੇ ਕਥਾ ਦੀ ਗੱਲ ਕੀਤੀ ਹੈ। ਪਰਮਾਤਮਾ ਦੇ ਨਾਮ ਦੀ ਜਿਹੜੀ ਕਥਾ ਆ, ਪਰਮਾਤਮਾ ਦੀ ਜਿਹੜੀ ਸ਼ਿਫਤ ਸਲੋਤਾ ਆ, ਉਹ ਹੀ ਇਸ ਸੰਸਾਰ ਦੇ ਉੱਤੇ ਮਿੱਠੀ ਆ। ਨਾ ਤੇ ਸੰਸਾਰ ਦੇ ਪਦਾਰਥ ਮਿੱਠੇ ਨੇ ਗੁਰਮੁਖ ਪਿਆਰਿਓ, ਫਰੀਦ ਸਾਹਿਬ ਜੀ ਸਾਨੂੰ ਇਹ ਗੱਲ ਵੀ ਸਮਝਾਉਂਦੇ ਨੇ, ਕਹਿੰਦੇ ਨੇ ਬੇਸ਼ੱਕ ਸੰਸਾਰ ਦੇ ਵਿੱਚ ਬਹੁਤ ਸਾਰੀਆਂ ਵਸਤੂਆਂ ਪਦਾਰਥਾਂ ਨੂੰ ਮਿੱਠਿਆਂ ਮੰਨਿਆ ਵੀ ਗਿਆ ਆ, ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓ, ਮਾਝਾ, ਦੁੱਧ, ਸਭੇ ਵਸਤੂ ਮਿੱਠੀਆਂ, ਪਰ ਕਹਿੰਦੇ ਰੱਬ ਨਾ ਪੁੱਜਣ ਤੁੱਧ। ਆਪਾਂ ਖੰਡ ਨੂੰ ਮਿੱਠਾ, ਸ਼ੱਕਰ ਨੂੰ ਮਿੱਠਾ, ਆ ਮਾਖੋ ਦਾ ਸ਼ਹਿਦ ਮਿੱਠਾ, ਨਿਵਾਦ ਕਹਿ ਦਈਏ ਮਿਸ਼ਰੀ ਬੜੀ ਮਿੱਠੀ, ਮਾਝੇ ਦੁੱਧ ਨੂੰ ਵੀ ਮਿੱਠਾ ਮੰਨਿਆ ਹੋਇਆ ਗੁਰਮੁਖ ਪਿਆਰਿਓ। ਕਹਿੰਦੇ ਵਸਤੂਆਂ ਮਿੱਠੀਆਂ ਜ਼ਰੂਰ ਨੇ, ਪਰ ਰੱਬ ਦੇ ਬਰਾਬਰ ਮਿੱਠੀਆਂ ਨਹੀਂ, ਰੱਬ ਦੀ ਸਿਫਤ ਸਲੋਤਾ ਦੇ ਬਰਾਬਰ ਮਿੱਠੀਆਂ ਨਹੀਂ। ਸ਼ੱਕਰ ਹੋਈ ਵਿਸ ਕਈਆਂ ਵਾਸਤੇ ਤੇ ਮਿੱਠਾ ਯਾਰ ਵੀ ਬਣ ਜਾਂਦਾ ਹੈ, ਜਿਸ ਤਰ੍ਹਾਂ ਕਿ ਸ਼ੂਗਰ ਦੇ ਮਰੀਜ਼। ਖੈਰ ਗੁਰਮੁਖ ਪਿਆਰਿਓ, ਸਤਿਗੁਰਾਂ ਨੇ ਰਹਾਓ ਦੀ ਪੰਕਤੀ ਦੇ ਵਿੱਚ ਗੁਰੂ ਦੇ ਸ਼ਬਦ ਦੀ ਕਥਾ ਜਾਂ ਪਰਮਾਤਮਾ ਦੇ ਨਾਮ ਦੀ ਕਥਾ ਦਾ ਵਰਣਨ ਕੀਤਾ ਆ। ਪੁਰਾਣਾਂ ਦੇ ਵਿੱਚ ਅਸੀਂ ਪੜ੍ਹਦੇ ਹਾਂ ਕੋਈ ਅਮਰ ਕਥਾ ਦਾ ਜ਼ਿਕਰ ਕਈ ਵਾਰੀ ਪੁਰਾਣਾਂ ਦੇ ਵਿੱਚ ਆਇਆ, ਤੇ ਕਹਿੰਦੇ ਅਮਰ ਕਥਾ ਜਿਹੜੀ ਸੀ ਇਹ ਸੁਣਾਉਂਦਾ ਜਿਹੜਾ ਸੀ ਵਕਤਾ ਜਿਹੜਾ ਸੀ ਇਹਦਾ ਉਹ ਸ਼ਿਵਜੀ ਸੀ। ਅਮਰ ਕਥਾ ਤੋਂ ਭਾਵ ਜਿੰਨੇ ਉਹ ਕਥਾ ਸੁਣ ਲਈ ਉਹ ਅਮਰ ਹੋ ਗਿਆ, ਜਨਮ ਮਰਨ ਤੋਂ ਰਹਿਤ ਹੋ ਗਿਆ। ਹੈ ਸੀ ਕੋਈ ਗੱਲ ਐਸੀ, ਦੇਵੀ ਦੇਵਤਿਆਂ ਨੇ, ਰਿਸ਼ੀਆਂ ਮੁਨੀਆਂ ਨੇ, ਨਾਰਦ ਨੇ ਕਹਿੰਦੇ ਪਾਰਵਤੀ ਨੂੰ ਗੱਲ ਸਮਝਾਈ ਕਿ ਤੂੰ ਜਨਮ ਮਰਨ ਦੇ ਚੱਕਰ ਦੇ ਵਿੱਚ ਪਈ ਹੋਈ ਆ, ਜਦਕਿ ਸ਼ਿਵਜੀ ਦੇ ਕੋਲ ਐਸੀ ਕੋਈ ਕਥਾ ਹੈ, ਐਸੀ ਕੋਈ ਗੱਲ ਹੈ ਜਿਹੜੀ ਸੁਣਨ ਦੇ ਨਾਲ ਤੂੰ ਜਨਮ ਮਰਨ ਤੋਂ ਰਹਿਤ ਹੋ ਸਕਦੀ ਆ। ਪਰ ਸੌੜੇ ਸਿਧਾਂਤ ਹੋਣ ਕਰਕੇ ਗੁਰਮੁਖ ਪਿਆਰਿਓ, ਉਹ ਅਮਰ ਕਥਾ ਜਿਹੜੀ ਸੀ ਇਹਨਾਂ ਦੇਵਤਿਆਂ ਨੇ ਦੇਖ ਲਵੋ ਸੰਸਾਰੀ ਲੋਕਾਂ ਨੂੰ ਨਹੀਂ ਦਿੱਤੀ ਕਿ ਉਹ ਸੰਸਾਰੀ ਲੋਕ ਵੀ ਅਮਰ ਹੋ ਜਾਣ। ਸਤਿਗੁਰਾਂ ਨੇ ਲਕਾਇਆ ਕੁਝ ਨਹੀਂ ਆ, ਸਤਿਗੁਰਾਂ ਨੇ ਇਹ ਪਰਮਾਤਮਾ ਦੇ ਨਾਮ ਦੀ ਕਥਾ ਸਾਡੇ ਸਾਰਿਆਂ ਦੇ ਸਾਹਮਣੇ ਰੱਖ ਦਿੱਤੀ ਹੈ। ਇਹਨੂੰ ਹਿੰਦੂ ਵੀਰ ਵੀ ਪੜ੍ਹ ਕੇ ਅਮਰ ਹੋ ਸਕਦੇ ਨੇ, ਸੁਣ ਸਕਦੇ ਨੇ, ਇਹਨੂੰ ਮੁਸਲਮਾਨ ਵੀਰਾਂ ਨੇ ਵੀ ਸੁਣਿਆ ਤੇ ਅਮਰ ਹੋ ਗਏ, ਇਹਨਾਂ ਨੂੰ ਈਸਾਈ ਵੀਰ ਵੀ ਪੜ੍ਹ ਸਕਦੇ ਨੇ। ਕੋਈ ਸੌੜਾ ਸਿਧਾਂਤ ਨਹੀਂ, ਕਿਸੇ ਵਾਸਤੇ ਰਾਖਵਾਂ ਨਹੀਂ ਰੱਖਿਆ ਹੋਇਆ ਕਿ ਸਿਰਫ ਤੇ ਸਿਰਫ ਇਹ ਸਿੱਖ ਹੀ ਸੁਣ ਸਕਦੇ, ਨਹੀਂ। ਸਤਿਗੁਰਾਂ ਦਾ ਉਪਦੇਸ਼ ਚੌਂ ਵਰਣਾ ਕੋ ਸਾਂਝਾ, ਕਹਿੰਦੇ ਕੋਈ ਉਹਨਾਂ ਨੇ ਇਕਾਂਤ ਜਗ੍ਹਾ ਚੁਣ ਲਈ ਪਾਰਵਤੀ ਦੇ ਕਹਿਣ ਦੇ ਉੱਤੇ, ਸ਼ਿਵਜੀ ਨੇ ਉਹ ਕਥਾ ਸੁਣਾਉਣੀ ਸ਼ੁਰੂ ਕਰ ਦਿੱਤੀ। ਪਰ ਇੱਕ ਗੱਲ ਵੀ ਆ, ਨਿਰਾ ਸੁਣਨ ਦੇ ਨਾਲ ਗੱਲ ਨਹੀਂ ਬਣੇਗੀ, ਜਿੰਨੀ ਦੇਰ ਤੱਕ ਉਹਨੂੰ ਮੰਨਾਂਗੇ ਨਾ। ਕਹਿੰਦੇ ਉਹ ਸੁਣਦਿਆਂ ਸੁਣਦਿਆਂ ਕਥਾ ਪਾਰਵਤੀ ਤੇ ਸੌਂਗੀ, ਤੇ ਇੱਕ ਤੋਤਾ ਕਹਿੰਦੇ ਉੱਥੇ ਦਰਖਤ ਤੇ ਬੈਠਾ ਹੋਇਆ ਉਹ ਕਥਾ ਸੁਣ ਰਿਹਾ ਸੀ। ਜਿਹਦੇ ਤੋਂ ਇਹ ਵੀ ਗੱਲ ਸਾਨੂੰ ਸਪਸ਼ਟ ਹੁੰਦੀ ਆ ਕਿ ਇਹ ਕਥਾ ਜਿਹੜੀ ਆ ਗੁਰੂ ਦੇ ਸ਼ਬਦ ਦੀ, ਉਹਦੀ ਗੱਲ ਨਹੀਂ ਮੈਂ ਕਰਦਾ, ਗੁਰੂ ਦੇ ਸ਼ਬਦ ਦੀ ਕਥਾ ਹੋਰਨਾਂ ਜੀਵਾਂ ਨੂੰ ਵੀ ਤਾਰ ਦਿੰਦੀ ਹੈ। ਉਹਨਾਂ ਨੇ ਤੋਤੇ ਨੇ ਉਹ ਕਥਾ ਸੁਣੀ ਤੇ ਸ਼ਿਵਜੀ ਮਹਾਰਾਜ ਨੂੰ ਖਿਆਲ ਹੀ ਨਾ ਰਿਹਾ ਕਿ ਕੌਣ ਕਥਾ ਸੁਣ ਰਿਹਾ, ਉਹ ਇੰਨੇ ਲਗਨ ਦੇ ਨਾਲ ਸੁਣਾ ਰਹੇ ਸਨ। ਸਮਾਪਤੀ ਤੇ ਉਹਨਾਂ ਨੂੰ ਪਤਾ ਲੱਗਿਆ ਗੱਲ ਹੀ ਖਰਾਬ ਹੋ ਗਈ ਆ, ਪਾਰਵਤੀ ਤੇ ਸੁੱਤੀ ਰਹਿ ਗਈ ਹੈ ਤੇ ਕਥਾ ਜਿਹੜੀ ਆ ਸੁਣ ਲਈ ਆ ਤੋਤੇ ਨੇ। ਉਹਨਾਂ ਨੂੰ ਇਸ ਗੱਲ ਦਾ ਬੜਾ ਗੁੱਸਾ ਆਇਆ ਕਿ ਕੋਈ ਹੋਰ ਕਿਉਂ ਇਸ ਕਥਾ ਨੂੰ ਸੁਣ ਗਿਆ ਆ। ਪੁਰਾਣਾਂ ਦੇ ਵਿੱਚ ਲਿਖਿਆ ਹੋਇਆ ਕਹਿੰਦੇ ਉਹਨਾਂ ਨੇ ਆਪਣਾ ਤਰਸ਼ੂਲ ਫੜਿਆ ਤੇ ਉਹ ਲੱਗ ਗਏ ਤੋਤੇ ਦੇ ਮਗਰ। ਸੁਖਦੇਵ ਮੁਨੀ ਉਹ ਦੌੜਿਆ ਅੱਗੇ ਲਾ ਕੇ ਕਿ ਮੈਂ ਕਾਹਦੇ ਲਈ ਸੁਣ ਲਈ, ਜਦਕਿ ਉਹਨਾਂ ਨੂੰ ਇਹ ਵੀ ਨਾ ਪਤਾ ਲੱਗਾ ਕਿ ਇਹਨੇ ਅਮਰ ਕਥਾ ਸੁਣ ਲਈ ਆ ਤੇ ਇਹ ਅਮਰ ਹੋ ਗਿਆ, ਹੁਣ ਮਰ ਤੇ ਸਕਦਾ ਹੀ ਨਹੀਂ ਹੈ। ਉਹ ਵਿਆਸ ਦੇ ਘਰ ਚਲੇ ਗਿਆ। ਖੈਰ ਲੰਮੀ ਚੌੜੀ ਗੱਲ ਆ, ਆਪਾਂ ਇਹ ਗੱਲ ਨੂੰ ਸਮਝਣਾ ਹੈ ਕਿ ਵਾਕਿਆ ਹੀ ਕੋਈ ਇਹੋ ਜਿਹੀ ਕਥਾ ਜ਼ਰੂਰ ਹੈਗੀ ਆ ਜਿਹਨੂੰ ਸੁਣਨ ਦੇ ਨਾਲ ਗੁਰਮੁਖ ਪਿਆਰਿਓ ਜੀਵਨ ਜਿਹੜਾ ਆ ਨਾ ਉਹ ਸਾਡਾ ਸਫਲ ਹੋ ਸਕਦਾ ਹੈ। ਤੇ ਉਹ ਕਥਾ ਦੇ ਵਾਸਤੇ ਨਾ ਰਿਸ਼ੀ ਮੁਨੀ ਸੰਸਾਰੀ ਲੋਕ ਦੌੜ ਭੱਜ ਬਹੁਤ ਕਰਦੇ ਰਹੇ, ਪਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜੋ ਸ਼ਬਦ ਦੀ ਆਖਰੀ ਪੰਕਤੀ ਉਹਦੇ ਵਿੱਚ ਦੱਸਿਆ, ਗੋਹਜ ਕਥਾ ਪ੍ਰਭ ਕੀ ਸਤਿਗੁਰ ਤੇ ਜਾਣੀ। ਇਹ ਜਿਹੜੀ ਲੁਕੀ ਹੋਈ ਕਥਾ ਸੀ ਨਾ ਜਿਹੜੀ ਸ਼ਿਵ ਜੀ ਨੇ ਆਪਣੇ ਕੋਲ ਹੀ ਰੱਖੀ ਹੋਈ ਸੀ ਜਾਂ ਜਿਹੜੀ ਪਰਮਾਤਮਾ ਦੇ ਨਾਮ ਦੇ ਨਾਲ ਜੋੜਨ ਵਾਲੀ ਗੱਲ ਆ ਜਾਂ ਸਮਝ ਲਓ ਜਨਮ ਮਰਨ ਤੋਂ ਰਹਿਤ ਕਰ ਦੇਣ ਵਾਲੀ ਗੱਲ ਆ, ਇਹ ਕਥਾ ਜਿਹੜੀ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਰੇ ਸੰਸਾਰ ਦੇ ਵਿੱਚ ਪ੍ਰਗਟ ਕਰ ਦਿੱਤੀ ਕਿ ਕੋਈ ਵੀ ਸੁਣ ਸਕਦਾ ਇਹਨੂੰ ਤੇ ਸਾਰੇ ਅਮਰ ਹੋ ਸਕਦੇ ਨੇ। ਇਹ ਕਿਸੇ ਖਾਸ ਫਿਰਕੇ ਵਾਸਤੇ, ਕਿਸੇ ਖਾਸ ਜਾਤ ਵਾਸਤੇ, ਕਿਸੇ ਖਾਸ ਦੇਸ਼ ਵਾਸਤੇ ਨਹੀਂ ਆ, ਸਮੁੱਚਾ ਇਹ ਸੰਸਾਰ ਵਾਸਤੇ ਆ। ਤੇ ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਆਪਾਂ ਪਹਿਲਾਂ ਵਿਚਾਰ ਕਰ ਲਈਏ ਕਥਾ ਦੇ ਸੰਬੰਧ ਦੇ ਵਿੱਚ ਸਾਨੂੰ ਕੀ ਉਪਦੇਸ਼ ਦਿੱਤਾ ਆ। ਕਹਿੰਦੇ ਇਹ ਜਿਹੜੀ ਕਥਾ ਆ ਨਾ ਉਹ ਇਸ ਤਰ੍ਹਾਂ ਦੀ, ਜੇ ਗੁਰਮੁਖ ਪਿਆਰੇ ਹੋ ਕਿ ਜਿਹੜਾ ਸੁਣੂਗਾ ਸੰਸਾਰ ਦੇ ਉੱਤੇ ਜਿਸ ਤਰ੍ਹਾਂ ਸੂਰਜ ਦੀਆਂ ਕਿਰਨਾਂ ਜਿਹੜੀਆਂ ਨੇ ਰੌਸ਼ਨੀ ਕਰ ਦਿੰਦੀਆਂ ਨੇ, ਜਿਹੜਾ ਇਸ ਕਥਾ ਨੂੰ ਸੁਣ ਲਵੇਗਾ ਸਾਡੇ ਹਿਰਦੇ ਦੇ ਵਿੱਚ ਅਗਿਆਨਤਾ ਦਾ ਹਨੇਰਾ ਤੇ ਇਹ ਅਗਿਆਨਤਾ ਦਾ ਹਨੇਰਾ ਇਹ ਗੁਰੂ ਦੀ ਕਥਾ ਜਿਹੜੀ ਆ ਨਾ ਇਹ ਦੂਰ ਕਰ ਦੇਗੀ। ਗੁਰੂ ਸਾਹਿਬ ਨੇ ਬੜਾ ਪਿਆਰਾ ਉਪਦੇਸ਼ ਸਾਨੂੰ ਦਿੱਤਾ, ਕਹਿੰਦੇ ਸਹਿਜ ਕਥਾ ਪ੍ਰਭ ਕੀ ਅਤ ਮਿੱਠੀ, ਤੇ ਉਹ ਕਹਿੰਦੇ ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉਤਮ ਗੁਰ ਬਚਨੀ ਸਹਿਜੇ ਚਾਖੀ, ਤਾਂ ਭਇਆ ਪ੍ਰਗਾਸ ਮਿਟਿਆ ਅੰਧਿਆਰਾ ਜਿਉਂ ਸੂਰਜ ਰੈਨ ਕਿਰਾਖੀ। ਕਹਿੰਦੇ ਪਰਮਾਤਮਾ ਦੇ ਨਾਮ ਦੀ ਕਥਾ ਬੜੀ ਸ੍ਰੇਸ਼ਟ ਆ, ਇਹ ਅੰਮ੍ਰਿਤ ਦੀ ਨਿਆਈ ਆ, ਇਹ ਆਪ ਕਥਾ ਨੂੰ ਮ੍ਰਿਤੂ ਨਹੀਂ ਆ ਸਕਦੀ। ਤੇ ਹਰ ਹਰ ਕਥਾ ਨਿਰਾਲੀ, ਜਿਨ੍ਹਾਂ ਨੇ ਇਹ ਕਥਾ ਨੂੰ ਸੁਣ ਲਿਆ ਉਹਨਾਂ ਦੀ ਵੀ ਕਥਾ ਨਿਰਾਲੀ ਹੋ ਗਈ ਆ, ਉਹ ਵੀ ਨਹੀਂ ਮਰ ਸਕਦੇ, ਉਹ ਵੀ ਅੰਮ੍ਰਿਤ ਹੋ ਜਾਂਦੇ ਨੇ। ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉਤਮ ਸਾਰਿਆਂ ਤੋਂ ਉੱਤਮ ਗੁਰ ਬਚਣੀ ਸਹਿਜੇ ਚਾਖੀ, ਪਰ ਸ਼ਰਤ ਇੱਕ ਆ ਇਹ ਸਰਵਣ ਗੁਰੂ ਤੋਂ ਹੀ ਹੋਣੀ ਆ, ਇਹ ਪ੍ਰਾਪਤ ਗੁਰੂ ਦੇ ਉਪਦੇਸ਼ ਤੋਂ ਜਾਂ ਗੁਰੂ ਦੀ ਸੰਗਤ ਦੇ ਵਿੱਚ ਹੋਣੀ ਆ। ਗੁਰਬਚਨੀ ਸਹਿਜੇ ਚਾਖੀ, ਗੁਰੂ ਨੇ ਇਹ ਰਸ ਜਿਹੜਾ ਨਾ ਉਹਦੀ ਚੇਤਕ ਲਾ ਦਿੱਤੀ ਆ, ਜਿਸ ਤਰ੍ਹਾਂ ਕਿ ਫਰੀਦ ਸਾਹਿਬ ਦੀ ਮਾਤਾ ਨੇ ਕਦੀ ਉਹਨਾਂ ਨੂੰ ਨਮਾਜ਼ ਦੇ ਨਾਲ ਚੇਤਕ ਲਾਈ ਸੀ ਸ਼ੱਕਰ ਰੱਖ ਕੇ, ਪਰ ਹੌਲੀ ਹੌਲੀ ਕਹਿੰਦੇ ਉਹਨਾਂ ਨੂੰ ਨਮਾਜ਼ ਦੇ ਵਿੱਚੋਂ ਹੀ ਇਹਨਾਂ ਰਸ ਆਉਣ ਲੱਗ ਪਿਆ ਕਿ ਉਹਨਾਂ ਨੇ ਇੱਕ ਦਿਨ ਕਹਿ ਦਿੱਤਾ ਹੁਣ ਇਹ ਸ਼ੱਕਰ ਨਾਲੋਂ ਨਮਾਜ਼ ਜਿਹੜੀ ਮੈਨੂੰ ਜ਼ਿਆਦਾ ਮਿੱਠੀ ਲੱਗਦੀ ਹੈ, ਇਹ ਯਾਰ ਹੋ ਗਈ ਹੈ ਸ਼ੱਕਰ। ਸਤਿਗੁਰਾਂ ਨੇ ਸਾਨੂੰ ਇਹੋ ਜਿਹੀ ਚੇਟਕ ਲਾ ਦਿੱਤੀ ਹੈ ਗੁਰਬਚਨੀ ਸਹਿਜੇ ਚਾਖੀ, ਗੁਰੂ ਦੇ ਬਚਨਾਂ ਦੇ ਨਾਲ ਇਹ ਜਿਹੜੀ ਹੈ ਨਾ ਸਮਝ ਆਈ ਹੈ ਗੁਰੂ ਦੀ ਕਥਾ ਦੀ। ਤਾਂ ਭਇਆ ਪ੍ਰਗਾਸ ਹਿਰਦੇ ਦੇ ਵਿੱਚ ਚਾਨਣ ਹੋ ਗਿਆ ਜਿਉਂ ਸੂਰਜ ਰੈਣ ਕਰਾਖੀ, ਜਿੱਥੇ ਹਨੇਰਾ ਹੁੰਦਾ ਆ ਗੁਰਮੁਖ ਪਿਆਰਿਓ ਉੱਥੇ ਕਿਹੋ ਜਿਹੀ ਹਾਲਤ ਹੁੰਦੀ। ਦੇਖੋ ਅਸੀਂ ਆਪਣੇ ਘਰ ਦੇ ਵਿੱਚ ਖਰੀਦਿਆ ਹੋਇਆ ਸਮਾਨ ਜਿਹੜਾ ਸਾਨੂੰ ਬਹੁਤ ਸੋਹਣੀਆਂ ਸਹੂਲਤਾਂ ਦਿੰਦਾ, ਬੈੱਡ ਖਰੀਦਿਆ ਆ ਬੈਠਣ ਵਾਸਤੇ, ਲੇਟਣ ਵਾਸਤੇ ਸੋਫਾ ਸੈੱਟ ਆ, ਭਾਂਡੇ ਆ, ਬਰਤਨ ਆ, ਆਪਣੀਆਂ ਸੁੱਖ ਸਹੂਲਤਾਂ ਵਾਸਤੇ ਰੱਖੇ ਹੋਏ ਨੇ, ਤੇ ਜੇ ਕਿਤੇ ਅਚਾਨਕ ਬਿਜਲੀ ਗੁੱਲ ਹੋ ਜਾਵੇ, ਹਨੇਰਾ ਹੋ ਜਾਵੇ, ਤੇ ਇਹ ਜਿਹੜਾ ਨਕਸ ਜਿਹੜਾ ਅਸੀਂ ਆਪਣੇ ਫਾਇਦੇ ਵਾਸਤੇ ਸੁੱਖ ਵਾਸਤੇ ਸਮਾਨ ਖਰੀਦਿਆ ਸਾਡਾ ਦੁਸ਼ਮਣ ਨਹੀਂ ਬਣ ਜਾਂਦਾ। ਇਸੇ ਬੈੱਡ ਦੇ ਨਾਲ ਕਈ ਵਾਰ ਹਨੇਰੇ ਦੇ ਵਿੱਚ ਸਾਨੂੰ ਠੇਡੇ ਨਹੀਂ ਲੱਗੇ, ਸਾਡੇ ਗਿੱਟੇ ਨਹੀਂ ਟੁੱਟੇ, ਸਾਡੇ ਗੋਡਿਆਂ ਤੇ ਸੱਟ ਨਹੀਂ ਵੱਜੀ, ਕਈ ਵਾਰ ਭਾਂਡਿਆਂ ਦੇ ਨਾਲ ਅੜ ਅੜ ਕੇ ਨਹੀਂ ਅਸੀਂ ਡਿੱਗੇ ਹਨੇਰਾ ਹੋਣ ਕਰਕੇ। ਪਰਮਾਤਮਾ ਨੇ ਇਹ ਦਇਆ, ਇਹ ਧਰਮ, ਇਹ ਸਤ ਸੰਤੋਖ, ਇਹ ਗਿਆਨ, ਇਹ ਸੁੱਖ, ਇਹ ਸਾਰਾ ਸਮਾਨ ਜਿਹੜਾ ਆ ਸਾਡੇ ਸੁੱਖ ਵਾਸਤੇ ਬਣਾਇਆ, ਤੇ ਜੇ ਕਿਤੇ ਅੰਦਰ ਅਗਿਆਨਤਾ ਦਾ ਹਨੇਰਾ ਹੋਵੇ ਇਹ ਦਇਆ ਵੀ ਦੁੱਖ ਦੇਵੇਗੀ, ਇਹ ਧਰਮ ਵੀ ਦੁੱਖ ਦੇਵੇਗਾ, ਇਹ ਸੰਤੋਖ ਵੀ ਦੁੱਖ ਦੇਵੇਗਾ। ਅਸੀਂ ਅਗਿਆਨਤਾ ਦੇ ਹਨੇਰੇ ਕਰਕੇ ਦਇਆ ਉੱਥੇ ਕਰੀ ਜਾਵਾਂਗੇ ਜਿੱਥੇ ਦਇਆ ਕਰਨ ਦੀ ਲੋੜ ਹੀ ਕੋਈ ਨਹੀਂ ਹੈ। ਅਸੀਂ ਅਗਿਆਨਤਾ ਦਾ ਹਨੇਰਾ ਕਰਕੇ ਇਹੋ ਜਿਹੇ ਕੱਟੜਪੰਥੀ ਧਰਮੀ ਬਣ ਜਾਵਾਂਗੇ, ਨਾ ਸਾਨੂੰ ਮੁਸਲਮਾਨ ਚੰਗਾ ਲੱਗੇਗਾ, ਨਾ ਸਾਨੂੰ ਹਿੰਦੂ ਚੰਗਾ ਲੱਗੇਗਾ, ਨਾ ਸਾਨੂੰ ਈਸਾਈ ਚੰਗਾ ਲੱਗੇਗਾ, ਅਸੀਂ ਆਪਣੇ ਆਪ ਨੂੰ ਹੀ ਚੰਗੇ ਸਮਝਾਂਗੇ, ਸਾਡਾ ਹੀ ਧਰਮ ਸਾਰਿਆਂ ਨਾਲੋਂ ਚੰਗਾ ਆ। ਸਤਿਗੁਰਾਂ ਨੇ ਸਾਨੂੰ ਸਮਝਾਇਆ ਆ ਕਿ ਇਹ ਜਿਹੜਾ ਅਗਿਆਨਤਾ ਦਾ ਹਨੇਰਾ ਆ, ਗੁਰਮੁਖ ਪਿਆਰਿਆ, ਗੁਰੂ ਦੀ ਕਥਾ ਨੂੰ ਸਰਵਣ ਕਰਨ ਦੇ ਨਾਲ ਤੇਰੇ ਅੰਦਰੋਂ ਦੂਰ ਹੋਏਗਾ। ਸਤਿਗੁਰਾਂ ਨੇ ਕਹਿ ਦਿੱਤਾ, ਦੇਖ ਸੰਸਾਰ ਦੇ ਕਿਹੜੇ ਕਿਹੜੇ ਲੋਕ ਧਨਾੜ ਨੇ, ਉਹਨਾਂ ਦਾ ਨਾਮ ਜ਼ਰੂਰ ਅਸੀਂ ਲੈਂਦੇ ਪਰ ਕਦੀ ਉਹਨਾਂ ਨੂੰ ਮੱਥਾ ਨਹੀਂ ਟੇਕਦੇ। ਸਤਿਗੁਰੂ ਜੀ ਕਹਿੰਦੇ ਕਿ ਜਿਹੜਾ ਪਰਮਾਤਮਾ ਦੇ ਨਾਮ ਦੀ ਕਥਾ ਸੁਣਦਾ ਨਾ, ਜੋ ਕਥਾ ਸੁਣੇ ਸੇ ਧਨਵੰਤ ਦਿਸੇ ਜੁਗ ਮਾਹੀ, ਕਹਿੰਦੇ ਜਿਹੜਾ ਕਥਾ ਸੁਣਦੇ ਨੇ ਨਾ ਉਹ ਧਨਵੰਤ ਨੇ, ਉਹ ਧਨਵਾਨ ਨੇ, ਤੇ ਜਿਹੜੇ ਧਨਵਾਨ ਨੇ ਨਾ ਗੁਰਮੁਖ ਪਿਆਰਿਓ, ਤਿੰਨ ਕੋ ਸਭ ਨੇ ਵੇ ਅਣਦਿਨ ਪੂਜ ਕਰਾਹੀ, ਉਹਨਾਂ ਦੇ ਅੱਗੇ ਸਾਰੇ ਹੀ ਸਿਰ ਝੁਕਾ ਦਿੰਦੇ ਨੇ ਤੇ ਸਾਰੇ ਹੀ ਉਹਨਾਂ ਦੀ ਪੂਜਾ ਕਰਦੇ ਨੇ। ਦੇਖ ਲਵੋ ਇਹ ਕਥਾ ਕੀਤੀ ਕਬੀਰ ਸਾਹਿਬ ਜੀ ਨੇ, ਇਹ ਸੁਣੀ ਹੈ ਕਥਾ ਰਵਿਦਾਸ ਭਗਤ ਜੀ ਨੇ, ਇਹ ਸੁਣੀ ਹੈ ਕਥਾ ਸਦਨੇ ਕਸਾਈ ਨੇ, ਇਸ ਕਥਾ ਸੁਣੀ ਆ ਧੰਨੇ ਭਗਤ ਨੇ, ਸਰਵਣ ਕਰਵਾਈ ਆ, ਹੋਰਨਾਂ ਨੂੰ ਵੀ ਸੁਣਾਈ ਆ, ਗੁਰਮੁਖ ਪਿਆਰਿਓ ਮੰਨੀ ਆ, ਤੇ ਫਿਰ ਸਾਰੇ ਹੀ ਅੱਜ ਅਸੀਂ ਉਹਨਾਂ ਨੂੰ ਸਿਰ ਨਹੀਂ ਝੁਕਾ ਰਹੇ ਜਿਨ੍ਹਾਂ ਨੇ ਕਥਾ ਨੂੰ ਸੁਣਿਆ ਆ। ਅੱਜ ਅਸੀਂ ਉਹਨਾਂ ਸਾਰਿਆਂ ਦੀ ਜੈ ਜੈਕਾਰ ਨਹੀਂ ਕਰ ਰਹੇ। ਅੱਜ ਕੌਣ ਆ ਜਿਹੜੇ ਸੰਸਾਰ ਦੇ ਵੱਡੇ ਵੱਡੇ ਜਿਹੜੇ ਅਮੀਰ ਨੇ ਉਹਨਾਂ ਨੂੰ ਯਾਦ ਕਰਦਾ ਹੋਵੇ ਤੇ ਉਹਨਾਂ ਦੀ ਪੂਜਾ ਕਰਦਾ ਹੋਵੇ? ਕੋਈ ਨੀ ਜੇ ਕਰਦਾ। ਪੂਜਾ ਅਸੀਂ ਕਰਦੇ ਹਾਂ, ਸਿਰ ਅਸੀਂ ਝੁਕਾਉਂਦੇ ਹਾਂ ਜਿਹਨੇ ਪਰਮਾਤਮਾ ਦੀ ਸਿਫਤ ਸਲਾਹਤਾ ਕੀਤੀ, ਤਿਸ ਕੋ ਸਭ ਨਿਵੈ ਅਣਦਿਨ ਪੂਜ ਕਰਾਹੀ, ਦਿਨ ਰਾਤ ਉਹਨਾਂ ਦੀ ਪੂਜਾ ਹੁੰਦੀ ਹੈ ਜਿਨ੍ਹਾਂ ਨੇ ਇਹ ਕਥਾ ਨੂੰ ਸਰਵਣ ਕੀਤਾ, ਉਹ ਹੀ ਧਨਵਾਨ ਨੇ। ਕੌਣ ਵੱਡਾ ਮਾਇਆ ਵਡਿਆਈ, ਅਸੀਂ ਕਹਿ ਦਿੰਦੇ ਹਾਂ ਸੋ ਵੱਡਾ ਜਿਨ ਰਾਮ ਲੇਵਲ ਆਈ। ਮਾਇਆ ਦੇ ਕਰਕੇ ਕੋਈ ਵੱਡਾ ਨਹੀਂ ਜੀ ਹੋ ਸਕਦਾ, ਉਹ ਵੱਡਾ ਆ ਗੁਰਮਤਿ ਸਾਨੂੰ ਸਮਝਾਉਂਦੀ ਆ ਜਿਹਨੇ ਪਰਮਾਤਮਾ ਦੇ ਨਾਲ ਆਪਣੀ ਸੁਰਤੀ ਨੂੰ ਜੋੜ ਲਿਆ ਆ। ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਤੇ ਸਾਨੂੰ ਇਹ ਗੱਲ ਵੀ ਸਮਝਾਉਂਦੇ ਨੇ, ਬੜੇ ਪਿਆਰੇ ਬੋਲ ਨੇ ਮੇਰੇ ਸਤਿਗੁਰਾਂ ਦੇ, ਉਹ ਕਹਿੰਦੇ ਨੇ ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲਥਾ। ਅਸੀਂ ਆਪਣੇ ਦੁੱਖਾਂ ਦਾ ਇਲਾਜ ਸਿਆਣਿਆਂ ਕੋਲ ਕਰਵਾਉਂਦੇ ਫਿਰਦੇ, ਅਸੀਂ ਆਪਣੇ ਦੁੱਖਾਂ ਦਾ ਇਲਾਜ ਦੌੜਦੇ ਫਿਰਦੇ ਹਾਂ, ਕਦੀ ਕਿਸੇ ਕੋਲ, ਕਦੀ ਜੋਤਸ਼ੀਆਂ ਕੋਲ, ਕਦੀ ਕਿਸੇ ਕੋਲ। ਜੇ ਆਪਣੇ ਸਤਿਗੁਰਾਂ ਨੂੰ ਪੁੱਛੀਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਦੁੱਖ ਜੇ ਤੁਸੀਂ ਦੂਰ ਕਰ ਦਿਓਗੇ, ਤੇ ਸਤਿਗੁਰਾਂ ਨੇ ਕਹਿ ਦਿੱਤਾ ਜ਼ਰੂਰ ਹੋਣਗੇ ਤੁਹਾਡੇ ਦੁੱਖ ਦੂਰ, ਪਰ ਹੋਣਗੇ ਗੁਰਮੁਖ ਪਿਆਰਿਓ ਇਸ ਤਰ੍ਹਾਂ ਕਿ ਸਤਸੰਗਤ ਦੇ ਵਿੱਚ ਬੈਠ ਕੇ ਪਰਮਾਤਮਾ ਦੇ ਨਾਮ ਦੀ ਸਿਫਤ ਸਲੋਤਾ ਜ਼ਰੂਰ ਸੁਣਿਆ ਕਰ। ਜੇ ਤੂੰ ਪਰਮਾਤਮਾ ਦੇ ਨਾਮ ਦੀ ਸਿਫਤ ਸਲੋਤਾ, ਪਰਮਾਤਮਾ ਦੇ ਨਾਮ ਦੀ ਕਥਾ ਸੁਣੇਗਾ ਤੇ ਤੇਰੇ ਸਾਰੇ ਦੁੱਖ ਤੇ ਦਰਦ ਤੇ ਰੋਗ ਜਿਹੜੇ ਨੇ ਨਾ, ਨਾਮ ਸੁਣਤ ਦਰਦ ਦੁੱਖ ਲਥਾ, ਸਾਰੀਆਂ ਹੀ ਪੀੜਾਂ ਤੇਰੀਆਂ ਨਾਸ ਹੋ ਜਾਣਗੀਆਂ। ਸੁਣ ਹਰ ਕਥਾ ਉਤਾਰੀ ਮੈਲ, ਮਹਾਂ ਪੁਨੀਤ ਭੈ ਸੁਖ ਸੈਲ। ਕਹਿੰਦੇ ਪਰਮਾਤਮਾ ਦੇ ਨਾਮ ਦੀ ਕਥਾ ਸੁਣ ਕੇ ਆਪਣੇ ਮਨ ਦੇ ਉੱਤੇ ਵਿਕਾਰਾਂ ਦੀ ਜਿਹੜੀ ਮੈਲ ਲੱਗੀ ਹੋਈ ਆ, ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਇਹ ਕਾਲਾ ਹੋਇਆ ਸਿਆ, ਉਹ ਇਹਦੇ ਕਾਲਾ ਹੋਇਆ ਪਿਆ ਆ, ਇਹ ਮੈਲ ਕਿਸ ਤਰ੍ਹਾਂ ਲੱਗੇ ਲੱਥੇਗੀ? ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਝਰੇ ਕਸੰਬਲ ਪਾਪ ਤੇਰੇ ਮਨੁਆ, ਅੰਮ੍ਰਿਤ ਕਥਾ ਸੰਤ ਸੰਗ ਸੁਣੂਆ। ਸਤਸੰਗਤ ਦੇ ਵਿੱਚ ਬੈਠ ਕੇ ਤੂੰ ਕਿਤੇ ਗੁਰੂ ਦੇ ਸ਼ਬਦ ਦੀ ਵਿਚਾਰ ਨੂੰ ਸੁਣ ਲਿਆ ਕਰੇ ਤੇ ਉਹਨੂੰ ਮੰਨ ਲਿਆ ਕਰੇ, ਉਹਦੇ ਅਨੁਸਾਰ ਆਪਣਾ ਜੀਵਨ ਮਨਾ ਲਿਆ, ਤੇ ਤੇਰੇ ਸਾਰੇ ਹੀ ਜਿਹੜੇ ਜਨਮਾਂ ਜਨਮਾਂਤਰਾਂ ਦੇ ਪਾਪ ਤੂੰ ਇਕੱਠੇ ਕੀਤੇ ਹੋਏ ਨੇ ਨਾ, ਇਹ ਸਾਰੇ ਹੀ ਝੜ ਜਾਣਗੇ, ਦੂਰ ਹੋ ਜਾਣਗੇ। ਮਹਾਂ ਪੁਨੀਤ, ਬਹੁਤ ਜ਼ਿਆਦਾ ਪਵਿੱਤਰ ਹੋ ਜਾਏਗਾ। ਭੈ ਸੁਖ ਸੈਲ, ਸੈਲ ਤੋਂ ਭਾਵ ਪਹਾੜ ਵੀ ਕਰਦੇ, ਕਹਿੰਦੇ ਪਹਾੜ ਜਿੰਨਾ ਸੁੱਖ ਜਿਹੜਾ ਤੈਨੂੰ ਪ੍ਰਾਪਤ ਹੋ ਜਾਏਗਾ। ਟਕਸਾਲੀ ਵੀਰਾਂ ਨੇ ਸੈਲ ਦਾ ਅਰਥ ਸੈਰ ਕੀਤਾ ਹੈ, ਤੂੰ ਸੰਸਾਰ ਦੀ ਸੈਰ ਕਰੇਗਾ ਸੁਖਾਂ ਦੇ ਨਾਲ। ਸ਼ਰਤ ਇਹੋ ਹੀ ਆ ਕਿ ਤੂੰ ਗੁਰੂ ਕੀ ਹਜ਼ੂਰੀ ਦੇ ਵਿੱਚ ਆ ਤੇ ਪਰਮਾਤਮਾ ਦੇ ਨਾਮ ਦੀ ਸਿਫਤ ਸਲੋਤਾ ਸੁਣ। ਸਾਨੂੰ ਤੇ ਗੁਰਮੁਖ ਪਿਆਰਿਓ ਸਤਿਗੁਰਾਂ ਨੇ ਵਧੀਆ ਸਿਧਾਂਤ ਦਿੱਤਾ। ਸੋਰਠ ਰਾਗ ਦੇ ਵਿੱਚ ਸਤਿਗੁਰਾਂ ਨੇ ਆਖਿਆ ਕਥਾ ਕੀਰਤਨ ਸੁਖਦਾਈ, ਕਥਾ ਤੇ ਕੀਰਤਨ ਹੀ ਸੁਖ ਦੇਣ ਵਾਲੇ ਨੇ। ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਜੋ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਟੀਕਾ ਗੁਰਮੁਖ ਪਿਆਰਿਓ ਭਾਈ ਮਨੀ ਸਿੰਘ ਜੀ ਨੇ ਕੀਤਾ ਆ, 11ਵੀਂ ਵਾਰ ਦਾ ਟੀਕਾ ਕਰਦੇ ਹੋਏ ਲਿਖਦੇ ਨੇ, ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਤਿੰਨ ਗੁਰਮੁਖ ਪਿਆਰੇ ਗੁਰਸਿੱਖ ਆਏ, ਭਾਈ ਝਾਂਜੂ, ਭਾਈ ਮੁਕੰਦਾ, ਭਾਈ ਕੇਦਾਰੂ। ਉਹਨਾਂ ਨੇ ਆਣ ਕੇ ਬੇਨਤੀ ਕੀਤੀ, ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰੋ, ਉਪਦੇਸ਼ ਦੇਵੋ ਆਪਣਾ ਜਿਹਦੇ ਨਾਲ ਸਾਡਾ ਜਨਮ ਜਿਹੜਾ ਆ ਸਫਲਾ ਹੋ ਜਾਵੇ, ਸਾਨੂੰ ਸੁਚੱਜੀ ਜੀਵਨ ਜਾਚ ਜਿਹੜੀ ਆ ਉਹਦਾ ਪਤਾ ਲੱਗ ਜਾਵੇ। ਕਹਿੰਦੇ ਸਤਿਗੁਰਾਂ ਨੇ ਉਸ ਵੇਲੇ ਉਹਨਾਂ ਨੂੰ ਉਪਦੇਸ਼ ਦਿੱਤਾ, ਤੁਹਾਡਾ ਨਾ ਜਿਹੜਾ ਗਲਾ ਬੜਾ ਸਾਫ ਆ, ਕੀਰਤਨ ਕਰਿਆ ਕਰਿਆ ਕਰੋ, ਬਾਣੀ ਪੜਿਆ ਕਰੋ। ਕਹਿੰਦੇ ਜੀ ਕੀਰਤਨ ਕਥਾ ਤੇ ਬਾਣੀ ਪੜਨ ਦਾ ਮਹਾਤਮ ਵੀ ਦੱਸ ਦੇਵੋ। ਕਹਿੰਦੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿਣ ਲੱਗੇ, ਜਿਹੜੀ ਬਾਣੀ ਪੜ੍ਹਨੀ ਆ ਨਾ, ਇਹ ਸਮਝ ਲਓ ਕਿ ਆਪਣੀਆਂ ਪੈਲੀਆਂ ਦੇ ਵਿੱਚ ਜਿਹੜਾ ਖੂਹ ਆ ਉਹਦੇ ਵਿੱਚੋਂ ਆਪਣੀਆਂ ਪੈਲੀਆਂ ਨੂੰ ਪਾਣੀ ਦੇ ਤਾ ਤੇ ਫਸਲ ਜਿਹੜੀ ਪਕਾਲੀ ਤੇ ਘਰ ਲੈ ਗਏ, ਤੇ ਜਿਹੜੀਆਂ ਜਿਹੜੀਆਂ ਲਾਗੇ ਲਾਗੇ ਹੁੰਦੀਆਂ ਨਾ ਕਿਸੇ ਹੋਰ ਦੀਆਂ ਪੈਲੀਆਂ ਵੀ, ਉਹ ਵੀ ਤਰ ਹੋ ਜਾਂਦੀਆਂ ਨੇ ਤੇ ਉਹਨਾਂ ਦਾ ਵੀ ਕੰਮ ਬਣ ਜਾਂਦਾ, ਪਰ ਜਿਹੜੀਆਂ ਦੂਰ ਦੀਆਂ ਪੈਲੀਆਂ ਹੁੰਦੀਆਂ ਨਾ, ਖੂਹ ਦਾ ਪਾਣੀ ਉੱਥੋਂ ਤੱਕ ਨਹੀਂ ਜੇ ਪਹੁੰਚਦਾ। ਕਹਿੰਦੇ ਤੁਸੀਂ ਬਾਣੀ ਪੜ੍ਹਦੇ ਜੇ ਤੁਹਾਡੇ ਲਾਗੇ ਇੱਕ ਦੋ ਜਿਹੜੇ ਜਣੇ ਸੁਣ ਰਹੇ ਨੇ ਨਾ, ਉਹਨਾਂ ਦਾ ਵੀ ਭਲਾ ਹੋ ਜਾਏਗਾ। ਸਤਿਗੁਰੂ ਜੀ ਕਹਿੰਦੇ ਜਿਹੜਾ ਕੀਰਤਨ ਆ ਨਾ, ਇਹ ਮੋਹਲੇ ਧਾਰ ਮੀਂਹ ਪੈਣ ਦੀ ਨਿਆਈ ਆ, ਸਭ ਖੇਤੀਆਂ ਹਰੀਆਂ ਭਰੀਆਂ ਕਰ ਦਿੰਦਾ ਆ ਤੇ ਖੁਸ਼ ਹੋ ਜਾਂਦੇ ਨੇ ਲੋਕ। ਕੀਰਤਨ ਇਹ ਆ ਕਿ ਜਿਹੜੇ ਜਿਹੜੇ ਸੁਣਦੇ ਨੇ, ਸਮਝ ਲਓ ਉਹਨਾਂ ਦੇ ਜੀਵਨ ਦੀ ਖੇਤੀ ਪੱਕ ਜਾਂਦੀ ਹੈ। ਤੇ ਸਤਿਗੁਰੂ ਜੀ ਕਹਿੰਦੇ ਜਿਹੜੀ ਕਥਾ ਆ ਨਾ, ਇਹ ਝਿਮ ਝਿਮ ਵਰਸੀ ਅੰਮ੍ਰਿਤ ਧਾਰਾ, ਨਿੱਕੀ ਨਿੱਕੀ ਬੂੰਦਾਂ ਜਿਹੜੀਆਂ ਪੈਂਦੀਆਂ ਰਹਿੰਦੀਆਂ ਨੇ, ਜੇ ਕਿਤੇ ਕਿਤੇ ਫਸਲ ਕਹਿੰਦੇ ਜਿਹੜੀ ਜਗ੍ਹਾ ਆ ਚੰਗੀ ਵਾਹੀ ਹੋਵੇ ਨਾ, ਉਹਦੇ ਵਿੱਚ ਰਚਦਾ ਰਹਿੰਦਾ ਤੇ ਜਿਹੜੀ ਉਹਦੇ ਵਿੱਚ ਫਿਰ ਫਸਲ ਹੁੰਦੀ ਹੈ ਨਾ, ਕਹਿੰਦੇ ਉਹ ਕਿਆ ਹੀ ਬਾਤ ਹੁੰਦੀ ਹੈ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਇਸ ਕਰਕੇ ਗੁਰਮੁਖ ਪਿਆਰਿਓ, ਕਥਾ ਜਿਹੜੀ ਆ ਉਹ ਮਾਤਾ ਆ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਖਿਆ ਕੀਰਤਨ ਜਿਹੜਾ ਪੁੱਤਰ ਆ, ਤੇ ਉਹਨਾਂ ਤਿੰਨਾਂ ਹੀ ਗੁਰਸਿੱਖਾਂ ਨੇ ਆਖਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਫਿਰ ਜਿਹੜੀ ਕਥਾ ਮਾਤਾ ਆ, ਕੀਰਤਨ ਪੁੱਤਰ ਆ, ਕੀਰਤਨ ਦੇ ਪਿਤਾ ਦਾ ਨਾਂ ਤੇ ਕਥਾ ਦੇ ਪਤੀ ਦਾ ਨਾਂ ਵੀ ਸਾਨੂੰ ਦੱਸ ਦਿਓ। ਤੇ ਸਤਿਗੁਰੂ ਜੀ ਕਹਿਣ ਲੱਗੇ ਕਥਾ ਦਾ ਪਤੀ ਤੇ ਕੀਰਤਨ ਦਾ ਜਿਹੜਾ ਪਿਓ ਆ ਉਹ ਆ ਪ੍ਰੇਮ, ਤੇ ਤੁਸੀਂ ਇਸ ਪ੍ਰੇਮ ਦੇ ਨਾਲ ਸੰਗਤ ਦੇ ਵਿੱਚ ਬੈਠ ਕੇ ਕਥਾ ਕੀਰਤਨ ਜਦੋਂ ਸਰਵਣ ਕਰੋਗੇ ਨਾ, ਕਹਿੰਦੇ ਤੁਹਾਡਾ ਜਿਹੜਾ ਜੀਵਨ ਆ, ਤੁਹਾਡਾ ਜਿਹੜਾ ਜਨਮ ਹੈ ਉਹ ਸਫਲਾ ਹੋ ਜਾਏਗਾ, ਧੰਨ ਹੋ ਜਾਏਗਾ। ਗੁਰੂ ਅਮਰਦਾਸ ਜੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇੱਕ ਪੰਡਿਤ ਆਇਆ, ਗੁਰਪ੍ਰਤਾਪ ਸੂਰਜ ਦੇ ਵਿੱਚ ਉਹਦਾ ਜ਼ਿਕਰ ਆ। ਕਹਿੰਦੇ ਇੱਕ ਪਾਂ ਦਾ ਬੂਲਾ ਜਿਸ ਨਾਮ, ਨਮੋ ਠਾਣ ਆਇਓ ਗੁਰ ਸਾਮ। ਕਹਿੰਦੇ ਇੱਕ ਪੰਡਿਤ, ਉਹਦਾ ਨਾਂ ਸੀ ਭਾਈ ਬੂਲਾ, ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਆਣ ਕੇ ਕਹਿਣ ਲੱਗਾ ਸਤਿਗੁਰ ਸੱਚੇ ਪਾਤਸ਼ਾਹ ਜੀ ਮੇਰੇ ਤੇ ਵੀ ਕਿਰਪਾ ਕਰੋ, ਮੈਂ ਪੰਡਿਤ ਹਾਂ ਤੇ ਲੋਕ ਮੇਰੇ ਕੋਲੋਂ ਕੰਮ ਨਹੀਂ ਕਰਾਉਂਦੇ ਸ੍ਰੇਸ਼ਟ ਜਾਤੀ ਦਾ ਹੋਣ ਕਰਕੇ, ਮੇਰਾ ਕਿਸ ਤਰ੍ਹਾਂ ਪਾਰ ਉਤਾਰਾ ਹੋਏਗਾ, ਮੈਂ ਦੱਸੋ ਕਿਸ ਤਰ੍ਹਾਂ ਹੱਥਾਂ ਦੇ ਨਾਲ ਦਸਾਂ ਨਵਾਂ ਦੀ ਕਿਰਤ ਕਮਾਈ ਕਰਾਂ। ਕਹਿੰਦੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਕਹਿਣ ਲੱਗੇ ਗੁਰਮੁਖ ਪਿਆਰਿਆ, ਬਾਣੀ ਲੈ ਕੇ ਨਾ ਤੇ ਉਹਦੀ ਕਥਾ ਕਰਿਆ ਕਰ ਸੰਗਤ ਦੇ ਵਿੱਚ ਬੈਠ ਕੇ, ਤੈਨੂੰ ਕਿਸੇ ਪ੍ਰਕਾਰ ਦੀ ਤੋਟ ਨਹੀਂ ਆਏਗੀ। ਆਪਾਂ ਇਹ ਸਿੱਖਿਆ ਗੁਰਮੁਖ ਪਿਆਰਿਓ ਗੁਰੂ ਦੇ ਕੋਲੋਂ ਪ੍ਰਾਪਤ ਕੀਤੀ ਆ, ਤੇ ਤੁਸੀਂ ਇਹ ਨਾ ਸੋਚਿਓ ਕਿ ਕਥਾ ਵਾਚਕ ਕੋਈ ਸਪੈਸ਼ਲ ਕੋਈ ਵੱਖਰਾ ਹੁੰਦਾ ਆ, ਤੁਸੀਂ ਸਾਰੇ ਜਿੰਨੇ ਗੁਰੂ ਕੀ ਹਜ਼ੂਰੀ ਦੇ ਵਿੱਚ ਬੈਠੇ ਜੇ ਸਾਰੇ ਕਥਾ ਵਾਚਕ ਜੇ, ਤੁਸੀਂ ਆਪਣੇ ਪਰਿਵਾਰ ਦੇ ਵਿੱਚ, ਆਪਣੇ ਸੱਜਣਾਂ ਦੇ ਵਿੱਚ, ਆਪਣੇ ਸੰਗੀ ਸਾਥੀਆਂ ਦੇ ਵਿੱਚ ਬੈਠ ਕੇ ਗੁਰੂ ਦੀ ਗੱਲ ਕਰ ਸਕਦੇ ਜੇ, ਤੁਸੀਂ ਚੰਗੇ ਕਥਾ ਵਾਚਕ ਜੇ। ਜੇ ਮੇਰੇ ਕੋਲੋਂ ਕਿਤੇ ਭੁੱਲ ਹੋ ਜਾਵੇ ਤੁਸੀਂ ਦੱਸਦੇ ਨਹੀਂ, ਮੈਨੂੰ ਦੱਸ ਦਿੰਦੇ ਜੇ, ਇਹਦਾ ਮਤਲਬ ਮੇਰੇ ਨਾਲੋਂ ਤੁਸੀਂ ਜ਼ਿਆਦਾ ਸਿਆਣੇ ਜੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੇ ਤੇ ਹੋਰ ਕਿਰਪਾ ਕਰਨ, ਕਿਤੇ ਸਟੇਜ ਲੱਭਣ ਦੀ ਲੋੜ ਨਹੀਂ ਤੁਹਾਨੂੰ। ਤੁਹਾਨੂੰ ਇਹ ਨਾ ਸੋਚ ਤੁਹਾਡੇ ਮਨ 'ਚ ਹੋ ਜਾਏ ਕਿ ਮੇਰੇ ਅਗਲੇ ਬੰਨੇ ਮਾਈਕ ਹੀ ਰੱਖਿਆ ਹੋਵੇ ਤੇ ਮੈਂ ਫੇਰ ਹੀ ਕਥਾ ਕਰਾਂ। ਨਹੀਂ ਨਹੀਂ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਉਹਨਾਂ ਨੂੰ ਸਰੋਤੇ ਸਮਝ ਕੇ, ਜੋ ਗੁਰੂ ਕੋ ਅੱਜ ਉਪਦੇਸ਼ ਲਿਆਇਆ ਉਹਨਾਂ ਦੇ ਨਾਲ ਸਾਂਝਾ ਕਰੋ ਜਾ ਕੇ, ਕਿ ਅੱਜ ਗੁਰਦੁਆਰਾ ਸਾਹਿਬ ਵਿਖੇ ਆਹ ਮੁੱਖ ਵਾਕ ਆਇਆ ਸੀ, ਸਤਿਗੁਰਾਂ ਦਾ ਆਹ ਉਪਦੇਸ਼ ਸੀ, ਇਹਦਾ ਆਹ ਭਾਵ ਵਰਥਿਆ, ਤੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਗੁਰਮੁਖ ਪਿਆਰਿਓ ਆਪਣੇ ਬੱਚਿਆਂ ਨੂੰ ਇਹ ਸਮਝਾਉਣਾ ਆ, ਆਪਾਂ ਘਰ ਦੇ ਕੰਮ ਵੀ ਕਰਨੇ ਆ ਤੇ ਹੁਕਮਨਾਮੇ ਦੇ ਮੁਤਾਬਕ ਵੀ ਜੀਵਨ ਜਿਹੜਾ ਅੱਜ ਦਾ ਬਤੀਤ ਕਰਨਾ ਆ। ਸਾਰੇ ਹੀ ਇਹ ਗੱਲ ਇਸ ਸਿਧਾਂਤ ਨੂੰ ਗਾਂਹ ਵੰਡ ਸਕਦੇ ਆ। ਇਹ ਕੋਈ ਇਕੱਲੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਮਿਸ਼ਨਰੀ ਕਾਲਜਾਂ ਦੀ ਜਾਂ ਟਕਸਾਲਾਂ ਦੀ ਨਹੀਂ ਹੈਗੀ, ਸਾਡੀ ਸਾਰਿਆਂ ਦਾ ਫਰਜ਼ ਬਣਦਾ। ਅਸੀਂ ਸਾਰੇ ਗੁਰੂ ਨਾਨਕ ਦੇ ਸਿੱਖ ਆ, ਸਾਨੂੰ ਸਾਰਿਆਂ ਨੂੰ ਗੁਰੂ ਨਾਨਕ ਨੇ ਪ੍ਰਚਾਰਕ ਬਣਾਇਆ ਆ। ਤੇ ਸਤਿਗੁਰ ਸੱਚੇ ਪਾਤਸ਼ਾਹੀ ਨੇ ਭਾਈ ਬੂਲੇ ਨੂੰ ਇਹ ਉਪਦੇਸ਼ ਦਿੱਤਾ ਕਿ ਤੂੰ ਗੁਰਮੁਖ ਪਿਆਰਿਆ ਕਥਾ ਵਿਚਾਰ ਕਰਕੇ ਸੰਗਤਾਂ ਨੂੰ ਦੱਸਿਆ ਕਰ, ਸਿੱਧੇ ਰਸਤੇ ਪਾਇਆ ਕਰ। ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਇਸੇ ਕਰਕੇ ਸਮਝਾਉਂਦੇ, ਕਹਿੰਦੇ ਕਥਾ ਕੀਰਤਨ ਸੁਖਦਾਈ, ਇਹ ਕਥਾ ਤੇ ਕੀਰਤਨ ਸੁਖ ਦੇਣ ਵਾਲੀ ਗੁਰਮੁਖ ਪਿਆਰਿਓ। ਤੋ ਸਿਲਸਿਲੇਵਾਰ ਲੜੀਵਾਰ ਸ਼ਬਦ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕੀ ਸਾਡੇ ਤੇ ਬਖਸ਼ਿਸ਼ਾਂ ਕਰਦੇ ਨੇ। ਸਾਵਧਾਨ ਹੋ ਕੇ ਗੁਰੂ ਚਰਣਾਂ ਦੇ ਵਿੱਚ ਬਿਰਾਜਮਾਨ ਹੋਵੋ, ਆਪਣੇ ਮਨ ਦੇ ਸੰਕਲਪਾਂ ਵਿਕਲਪਾਂ ਸਫੁਰਣਿਆਂ ਨੂੰ ਦੂਰ ਕਰਕੇ ਮਨ ਬਿਰਤੀਆਂ ਦੀ ਇਕਾਗਰਤਾ ਬਖਸ਼ ਕੇ ਸਾਰੀ ਸੰਗਤ ਇੱਕ ਵਾਰ ਉਚਾਰਨ ਕਰਿਓ, ਸਤਨਾਮ ਸ੍ਰੀ ਵਾਹਿਗੁਰੂ।
ਵਾਹਿਗੁਰੂ ਜੀ ਸੂਹੀ ਮਹਲਾ ਪੰਜਵਾਂ। ਸੂਖ ਮਹਿਲ ਜਾ ਕੇ ਊਚ ਦੁਆਰੇ।
ਭਾਈ ਗੁਰਮੁਖ ਪਿਆਰਿਓ, ਸ਼ਬਦ ਦੇ ਵਿੱਚ ਪਰਮਾਤਮਾ ਦੇ ਮਹਿਲ ਦਾ ਜ਼ਿਕਰ ਕੀਤਾ ਆ ਕਿ ਉਹਦਾ ਘਰ ਕਿੱਡਾ ਵੱਡਾ ਤੇ ਉਹਦੇ ਦਰਵਾਜ਼ੇ ਕਿੱਡੇ ਵੱਡੇ ਨੇ, ਉੱਚੇ ਨੇ। ਸਾਰਾ ਹੀ ਸੰਸਾਰ ਪਰਮਾਤਮਾ ਦਾ ਇਹ ਘਰ, ਇਸ ਘਰ ਦੇ ਵਿੱਚ ਉਹ ਲੋਕ ਆਨੰਦ ਲੈ ਰਹੇ ਨੇ ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਨੇ, ਉਹ ਇਸ ਘਰ ਦੇ ਵਿੱਚ ਉਹ ਵੱਸਦੇ ਨੇ। ਕੋਈ ਜਗ੍ਹਾ ਆਪਣੇ ਆਪ ਦੇ ਵਿੱਚ ਪਵਿੱਤਰ ਨਹੀਂ ਤੇ ਕੋਈ ਵੀ ਜਗ੍ਹਾ ਆਪਣੇ ਆਪ ਦੇ ਵਿੱਚ ਅਪਵਿੱਤਰ ਨਹੀਂ ਗੀ। ਕੋਈ ਜਗ੍ਹਾ ਮਾੜੀ ਨਹੀਂ ਤੇ ਕੋਈ ਜਗ੍ਹਾ ਚੰਗੀ ਨਹੀਂ। ਪਰ ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਸਾਨੂੰ ਇੱਕ ਗੱਲ ਸਮਝਾਈ ਆ, ਕਹਿੰਦੇ ਉਹ ਜਗ੍ਹਾ ਮਾੜੀ ਜਿੱਥੇ ਪਰਮਾਤਮਾ ਦੀ ਸਿਫਤ ਸਲੋਤਾ ਨਹੀਂ ਆਉਂਦੀ, ਉਹ ਜਗ੍ਹਾ ਸ੍ਰੇਸ਼ਟ ਜਿੱਥੇ ਪਰਮਾਤਮਾ ਦੀ ਸਿਫਤ ਸਲੋਤਾ ਆਉਂਦੀ ਆ। ਗੁਰਬਾਣੀ ਦੇ ਵਿੱਚੋਂ ਸਾਨੂੰ ਇਸ ਗੱਲ ਦੀ ਸੇਧ ਵੀ ਮਿਲਦੀ ਆ, ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਿਲ ਸੋਹਣ ਚੋਬਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਬਿੰਦਾ ਸੇਈ ਨਗਰ ਉਜਾੜੀ ਜੀਓ। ਭਾਵੇਂ ਸੋਹਣੇ ਉੱਥੇ ਮਹਿਲ ਮਾੜੀਆਂ ਪਏ ਹੋਏ ਨੇ, ਭਾਵੇਂ ਚੰਗੀਆਂ ਚੰਗੀਆਂ ਉੱਥੇ ਕੋਠੀਆਂ ਨੇ, ਕਹਿੰਦੇ ਜੇ ਉੱਥੇ ਪਰਮਾਤਮਾ ਦੀ ਸਿਫਤ ਸਲੋਤਾ ਨਹੀਂ ਹੁੰਦੀ ਤੇ ਉਹ ਉਜਾੜ, ਤੇ ਜਿੱਥੇ ਰੜੇ ਮੈਦਾਨ ਪਰਮਾਤਮਾ ਦੀ ਸਿਫਤ ਹੋ ਰਹੀ ਆ, ਭਾਵੇਂ ਉਹ ਕੋਈ ਝੁੱਗੀ ਆ ਤੇ ਭਾਵੇਂ ਕੋਈ ਉਹ ਝੌਂਪੜੀ ਆ, ਭਾਵੇਂ ਉਹ ਕੋਈ ਦਰਖਤ ਦੇ ਥੱਲੇ ਬੈਠਾ ਪਰਮਾਤਮਾ ਦਾ ਸਿਮਰਨ ਕਰ ਰਿਹਾ, ਕਹਿੰਦੇ ਉਹ ਜਗ੍ਹਾ ਜਿਹੜੀ ਆ ਨਾ ਉਹ ਸੋਹਣੀ ਆ, ਉਹ ਤੇ ਚੁਬਾਰੇ ਆ, ਕਹਿੰਦੇ ਵਧੀਆ ਉੱਚੇ ਮਹਿਲ ਨੇ ਮੁਨਾਰੇ ਨੇ। ਤੇ ਇੱਕ ਭਰਮ ਸਾਡੇ ਮਨ ਦੇ ਵਿੱਚ ਇਹ ਵੀ ਨਾ ਹੋ ਜਾਵੇ ਕਿ ਜਿਹੜੀ ਚੀਜ਼ ਨੂੰ ਅਸੀਂ ਮਾੜਾ ਕਹਿ ਦਿੱਤਾ ਨਾ ਕਿ ਇੱਥੇ ਪਰਮਾਤਮਾ ਦੀ ਸਿਫਤ ਸਲੋਤਾ ਨਹੀਂ ਹੁੰਦੀ ਤੇ ਇਹ ਜਗ੍ਹਾ ਮਾੜੀ ਆ, ਤੇ ਉਹਦੇ ਨਾਲ ਵੈਰ ਭਾਵ ਵੀ ਨਹੀਂ ਗਾ ਰੱਖਣਾ ਕਿਉਂਕਿ ਉਹ ਵੀ ਬਣਾਈ ਤੇ ਪਰਮਾਤਮਾ ਦੀ ਆ। ਪਰ ਸਤਿਗੁਰਾਂ ਨੇ ਸਾਨੂੰ ਇਹ ਵੀ ਉਪਦੇਸ਼ ਦਿੱਤਾ ਕਿ ਉਸ ਅਪਵਿੱਤਰ ਜਗ੍ਹਾ ਦੇ ਉੱਤੇ ਵੀ ਕੋਈ ਗੁਰਮੁਖ ਪਿਆਰਾ ਚਲੇ ਜਾਵੇ ਨਾ ਪਰਮਾਤਮਾ ਦੀ ਸਿਫਤ ਸਲੋਤਾ ਕਰਨ ਵਾਲਾ, ਤੇ ਉਹ ਵੀ ਜਗ੍ਹਾ ਜਿਹੜੀ ਆ ਨਾ ਚੰਗੀ ਬਣ ਜਾਂਦੀ ਆ। ਮਗਹਰ ਦੀ ਧਰਤੀ ਨੂੰ ਇਹਨਾਂ ਨੇ ਬਹੁਤ ਮਾੜਾ ਕਿਹਾ ਹੋਇਆ ਸੀ ਹਿੰਦੂ ਵੀਰਾਂ ਨੇ, ਬਨਾਰਸ ਦੀ ਧਰਤੀ ਨੂੰ ਉਹਨਾਂ ਨੇ ਬੜਾ ਪਵਿੱਤਰ ਮੰਨਿਆ ਹੋਇਆ ਸੀ। ਪਰ ਜਦੋਂ ਕਬੀਰ ਸਾਹਿਬ ਜੀ ਮਗਹਰ ਦੇ ਵਿੱਚ ਚਲੇ ਗਏ ਤੇ ਉਹ ਕਹਿੰਦੇ ਹਾਰਕਾ ਸੰਤ ਮਰੇ ਹਾੜਾਉਂਦੇ ਸਗਲੀ ਸੈਣ ਤਰਾਈ, ਉੱਥੇ ਵੀ ਬਹੁਤ ਸਾਰੇ ਜੀਵਾਂ ਦਾ ਭਲਾ ਹੋਇਆ। ਕਬੀਰ ਸਾਹਿਬ ਨੇ ਤੇ ਆਪਣੀ ਅੰਤਲੀ ਜਿਹੜੇ ਸਾਲ ਸਨ ਨਾ ਜ਼ਿੰਦਗੀ ਦੇ ਉਹ ਉੱਥੇ ਹੀ ਬਤੀਤ ਕੀਤੇ। ਗੁਰੂ ਨਾਨਕ ਸਾਹਿਬ ਜੀ ਲਾਹੌਰ ਦੇ ਵਿੱਚ ਗਏ, ਭਜਨ ਬੰਦਗੀ ਸਿਮਰਨ ਦੇ ਨਾਲੋਂ ਲੋਕ ਉੱਥੇ ਟੁੱਟੇ ਹੋਏ ਸਨ, ਤੇ ਸਤਿਗੁਰਾਂ ਨੂੰ ਕਹਿਣਾ ਪਿਆ ਉਸ ਜਗ੍ਹਾ ਦੇ ਉੱਤੇ ਕਿ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਟੁੱਟੇ ਹੋਏ ਨੇ ਲੋਕ ਪਰਮਾਤਮਾ ਦੇ ਨਾਮ ਦੇ ਨਾਲੋਂ। ਪਰ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਜਦੋਂ ਦੇਖਿਆ ਕਿ ਇਸੇ ਹੀ ਲਾਹੌਰ ਦੇ ਵਿੱਚ ਇੱਕ ਮਹਾਨ ਪਵਿੱਤਰ ਆਤਮਾ ਨੇ ਜਨਮ ਲੈ ਲਿਆ ਆ ਗੁਰੂ ਰਾਮਦਾਸ ਜੀ ਮਹਾਰਾਜ ਜੀ, ਤੇ ਫਿਰ ਕਹਿੰਦੇ ਉਹਨਾਂ ਨੇ ਕਹਿ ਦਿੱਤਾ ਅੰਮ੍ਰਿਤਸਰ ਸਿਫਤੀ ਦਾ ਘਰ, ਮਹੱਲਾ ਤੀਜਾ ਪਾ ਕੇ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਕਹਿੰਦੇ ਜਿਹੜਾ ਹੁਣ ਲਾਹੌਰ ਸ਼ਹਿਰ ਹੈ ਨਾ ਇਹ ਸਿਫਤੀ ਦਾ ਘਰ ਬਣ ਗਿਆ ਹੈ, ਅੰਮ੍ਰਿਤਸਰ ਬਣ ਗਿਆ ਹੈ, ਕਿਉਂਕਿ ਗੁਰਮੁਖ ਪਿਆਰਿਓ ਇਸ ਸ਼ਹਿਰ ਦੀ ਉਸ ਵੇਲੇ ਨੀਂਹ ਪੱਥਰ ਨਹੀਂ ਸੀ ਰੱਖਿਆ ਅੰਮ੍ਰਿਤਸਰ ਸ਼ਹਿਰ ਦਾ, ਇਸ ਅੰਮ੍ਰਿਤਸਰ ਸ਼ਹਿਰ ਦੀ ਗੱਲ ਨਹੀਂ ਉੱਥੇ ਕੀਤੀ ਹੋਈ, ਇਹ ਗੁਰੂ ਰਾਮਦਾਸ ਜੀ ਮਹਾਰਾਜ ਨੇ ਨੀਂਹ ਪੱਥਰ ਰੱਖਿਆ ਆ, ਤੇ ਇਹ ਬਾਣੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਆ। ਤੇ ਜਿਹੜੇ ਮੇਰੇ ਵੀਰ ਭਰਮ ਭੁਲੇਖੇ ਦੇ ਵਿੱਚ ਆ ਨਾ ਕਿ ਉਹਨਾਂ ਨੇ ਗੁਰੂ ਸਾਹਿਬ ਨੇ ਆਉਣ ਵਾਲੇ ਸਮੇਂ ਨੂੰ ਮੁੱਖ ਰੱਖ ਕੇ ਤੇ ਇਸ ਸ਼ਹਿਰ ਨੂੰ ਅੰਮ੍ਰਿਤਸਰ ਕਿਹਾ ਸੀ, ਉਹਨਾਂ ਨੂੰ ਇਹ ਗੱਲ ਨਹੀਂ ਸੋਚਣੀ ਚਾਹੀਦੀ, ਕਿਉਂਕਿ ਇਹਦਾ ਪਹਿਲਾ ਨਾਮ ਜਿਹੜਾ ਸੀ ਨਾ ਉਦੋਂ ਰੱਖਿਆ ਗਿਆ ਸੀ ਗੁਰੂ ਕਾ ਚੱਕ ਇਸ ਸ਼ਹਿਰ ਦਾ, ਤੇ ਫਿਰ ਇਹਦਾ ਦੁਬਾਰਾ ਨਾਮ ਬਦਲ ਕੇ ਰੱਖ ਦਿੱਤਾ ਚੱਕ ਗੁਰੂ ਰਾਮਦਾਸ। ਇਸ ਸ਼ਹਿਰ ਦਾ ਨਾਮ ਅੰਮ੍ਰਿਤਸਰ ਕਦੋਂ ਪਿਆ ਗੁਰਮੁਖ ਪਿਆਰਿਓ? ਸਰੋਵਰ ਵੀ ਬਣ ਚੁੱਕਾ ਸੀ ਤੇ ਤਾਂ ਵੀ ਇਹਨੂੰ ਚੱਕ ਰਾਮਦਾਸ ਹੀ ਕਹਿੰਦੇ ਸਨ। ਅੰਮ੍ਰਿਤਸਰ ਸ਼ਹਿਰ ਦਾ ਨਾਮ ਉਸ ਦਿਨ ਪਿਆ ਜਿਸ ਦਿਨ 1604 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਇਹ ਬੀੜ ਤਿਆਰ ਕਰਕੇ ਤੇ ਉਹਦੇ ਵਿੱਚ ਪ੍ਰਕਾਸ਼ ਕਰ ਦਿੱਤਾ ਤੇ ਬਾਣੀ ਅੰਮ੍ਰਿਤ ਆ, ਇਹ ਅੰਮ੍ਰਿਤ ਦਾ ਸਰੋਵਰ ਆ। ਇਹਦੇ ਵਿੱਚ ਟੁੱਬੇ ਲਾ ਲਾ ਕੇ ਇਸ ਬਾਣੀ ਦੇ ਵਿੱਚ ਬਹੁਤ ਸਾਰੇ ਕਾਮ ਬਿਰਤੀ ਵਾਲੇ ਹੰਸ ਬਣ ਗਏ ਗੁਰਮੁਖ ਪਿਆਰਿਓ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉੱਥੇ ਹੋਇਆ ਤੇ ਇਸ ਸ਼ਹਿਰ ਦਾ ਨਾਂ ਫਿਰ ਹੌਲੀ ਹੌਲੀ ਅੰਮ੍ਰਿਤਸਰ ਹੋ ਗਿਆ, ਨਾਲ ਸਰੋਵਰ ਬਣਨ ਕਰਕੇ ਗੁਰਮੁਖ ਪਿਆਰਿਓ। ਸਰਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਕਿ ਉਹ ਜਗ੍ਹਾ ਜਿਹੜੀ ਆ ਬੜੀ ਸੁਹਾਵਣੀ ਹੁੰਦੀ ਆ, ਜਿੱਥੇ ਪਰਮਾਤਮਾ ਦੇ ਭਗਤ ਉਹਦਾ ਸਿਮਰਨ ਕਰਦੇ ਨੇ। ਉਹ ਮਹਿਲ ਉੱਚੇ ਨੇ, ਉੱਚੇ ਉੱਚੇ ਉਹਨਾਂ ਦੇ ਦਰਵਾਜ਼ੇ ਲੱਗੇ ਹੋਏ ਨੇ। ਟਕਸਾਲੀ ਵੀਰਾਂ ਨੇ ਸੂਹੀ ਰਾਗ ਦੇ ਵਿੱਚ ਇੱਕ ਸ਼ਬਦ ਆ, ਭਲੀ ਸੁਹਾਵੀ ਛਾਪਰੀ ਜਾਂ ਮਹਿ ਗੁਣ ਗਾਏ, ਕਿਤ ਹੀ ਕਾਮਨਾ ਧੌਲ ਹਰ ਜਿਤ ਹਰ ਬਿਸਰਾਏ। ਬੜਾ ਪਿਆਰਾ ਉਪਦੇਸ਼ ਆ ਸਤਿਗੁਰਾਂ ਦਾ। ਕਹਿੰਦੇ ਨੇ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਗੋਇੰਦਵਾਲ ਸਾਹਿਬ ਵਿਖੇ ਦਰਸ਼ਨ ਕਰਨ ਜਾ ਰਹੇ ਸਨ। ਰਸਤੇ ਦੇ ਵਿੱਚ ਬਹੁਤ ਸਾਰਾ ਮੀਂਹ ਪੈਣ ਲੱਗ ਪਿਆ ਤੇ ਉਹ ਪਠਾਣਾ ਦਾ ਮੁਸਲਮਾਨਾਂ ਦਾ ਪਿੰਡ ਸੀ, ਉਹ ਮਸਤ ਹੋਏ ਸਨ ਨਸ਼ੇ ਦੇ ਵਿੱਚ। ਸਿੱਖਾਂ ਨੇ ਉਹਨਾਂ ਨੂੰ ਜਾ ਕੇ ਪੁੱਛਿਆ, ਥੋੜ੍ਹਾ ਕੁ ਸਮਾਂ ਇਹ ਜਿਹੜਾ ਆਰਾਮ ਕਰ ਲਈਏ, ਮੀਂਹ ਜਦੋਂ ਟਿਕ ਜਾਏਗਾ ਹਟ ਜਾਏਗਾ ਅਸੀਂ ਚਲੇ ਜਾਵਾਂਗੇ। ਕਹਿੰਦੇ ਸਾਰਿਆਂ ਨੇ ਨਾਂਹ ਕਰ ਦਿੱਤੀ। ਸਤਿਗੁਰ ਸੱਚੇ ਪਾਤਸ਼ਾਹ ਜੀ ਉੱਥੋਂ ਆ ਗਏ ਤੇ ਉੱਥੇ ਨਾ ਰਸਤੇ ਦੇ ਵਿੱਚ ਇੱਕ ਝੌਂਪੜੀ ਬਣੀ ਹੋਈ ਸੀ, ਉਹਦੇ ਵਿੱਚ ਰਹਿੰਦਾ ਸੀ ਭਾਈ ਹੇਮਾ, ਭਗਤ ਹੇਮਾ। ਕਹਿੰਦੇ ਉਹਦਾ ਇਹ ਨਿਯਮ ਸੀ ਕਿ ਜਦੋਂ ਵਾਢੀਆਂ ਹੋ ਜਾਂਦੀਆਂ ਹੁੰਦੀਆਂ ਸਨ ਤੇ ਉਹਨੇ ਸਿੱਟੇ ਚੁਣਿਆ ਕਰਨੇ, ਉਹ ਕਣਕ ਇਕੱਠੀ ਕਰ ਲਿਆ ਕਰਨੀ, ਆਪਣੇ ਹੱਥੀ ਪੀਆ ਕਰਨੀ, ਇਕੱਠੀ ਕਰਕੇ ਰੱਖ ਲੈਂਦਾ ਹੁੰਦਾ ਸੀ। ਤੇ ਉਸ ਕਣਕ ਦੇ ਨਾ ਦੋ ਤਿੰਨ ਪ੍ਰਸ਼ਾਦੇ ਤਿਆਰ ਕਰਨੇ, ਨਾਲੇ ਆਪ ਛਕਣੇ ਤੇ ਨਾਲੇ ਕਿਸੇ ਰਾਹੀ ਪਾਂਧੀ ਨੂੰ ਛਕਾਇਆ ਕਰਨੀ ਉਹਨੇ, ਤੇ ਪਰਮਾਤਮਾ ਦਾ ਸਿਮਰਨ ਕਰਿਆ ਕਰਨਾ। ਆਪਣੀ ਜ਼ਿੰਦਗੀ ਇਸ ਤਰ੍ਹਾਂ ਬਤੀਤ ਕਰਦਾ ਸੀ ਗੁਰਮੁਖ ਪਿਆਰਿਓ। ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਦੀ ਹਵੇਲੀ ਦੇ ਉਹਦੀ ਝੌਂਪੜੀ ਦੇ ਵਿੱਚ ਚਲੇ ਗਏ, ਜਾ ਕੇ ਬਿਰਾਜਮਾਨ ਹੋਏ, ਉਹਨੇ ਪ੍ਰਸ਼ਾਦਾ ਛਕਾਇਆ। ਸਤਿਗੁਰਾਂ ਨੇ ਪਾਣੀ ਦੀ ਮੰਗ ਕੀਤੀ ਤੇ ਉਹ ਕਹਿਣ ਲੱਗਾ, ਸਤਿਗੁਰੂ ਜੀ ਪਾਣੀ ਤੇ ਕੁਝ ਹਟਵਾਂ ਆਇਆ ਇੱਥੋਂ। ਖੈਰ ਕੋਈ ਗੱਲ ਨਹੀਂ, ਮੈਂ ਲੈ ਆਉਣਾ। ਕਹਿੰਦੇ ਸਤਿਗੁਰੂ ਜੀ ਕਹਿਣ ਲੱਗੇ, ਕੋਈ ਗੱਲ ਨਹੀਂ, ਪਾਣੀ ਤੇਰੇ ਇੱਥੇ ਲਾਗੇ ਹੀ ਹੈਗਾ ਆ। ਉੱਥੋਂ ਕਹਿੰਦੇ ਇੱਕ ਅੱਠ ਨੁਕਰਾਂ ਵਾਲੀ ਜਿਹੜੀ ਸੀ ਨਾ ਉਹ ਇੱਕ ਠੀਕਰੀ ਚੁੱਕੀ, ਉਹਦੇ ਵਿੱਚੋਂ ਪਾਣੀ ਨਿਕਲਿਆ ਤੇ ਉਹ ਅੱਠਾਂ ਨੁਕਰਾਂ ਵਾਲਾ ਉੱਥੇ ਸਰੋਵਰ ਬਣਿਆ ਹੋਇਆ ਹੈ। ਤੇ ਉਹ ਭਰਾ ਕਹਿੰਦੇ ਨੇ ਕਿ ਅਠਾਰਾਂ ਦੀਆਂ ਬਿਮਾਰੀਆਂ ਇੱਥੋਂ ਦੂਰ ਹੁੰਦੀਆਂ ਨੇ ਗੁਰਮੁਖ ਪਿਆਰਿਓ। ਹਾਂ, ਖੂਹ ਆ। ਤੋ ਉਸ ਝੌਂਪੜੀ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਹ ਪਾਵਣ ਪਵਿੱਤਰ ਕਹਿੰਦੇ ਸ਼ਬਦ ਉਚਾਰਨ ਕੀਤਾ, ਭਲੀ ਸੁਹਾਵੀ ਛਾਪਰੀ ਜਿਸ ਮੈਂ ਗੁਣ ਗਾਏ। ਇਹ ਝੌਂਪੜੀ ਬੜੀ ਸ਼ੋਭਨੀਕ ਆ, ਇਹ ਪਵਿੱਤਰ ਆ, ਇਹ ਸੁਹਾਵਣੀ ਆ, ਜਿਹਦੇ ਵਿੱਚ ਬੈਠ ਕੇ ਤੇ ਪਰਮਾਤਮਾ ਦਾ ਜਸ ਕੀਤਾ ਜਾਂਦਾ, ਸਿਮਰਨ ਕੀਤਾ ਜਾਂਦਾ, ਭਜਨ ਬੰਦਗੀ ਕੀਤੀ ਜਾਂਦੀ ਹੈ। ਇੱਕ ਸ਼ਬਦ ਹੋਰ ਉਹਨਾਂ ਨੇ ਉਚਾਰਨ ਕੀਤਾ ਦੱਸਿਆ, ਕਹਿੰਦੇ ਨੇ ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ। ਇਹ ਜੈਤ ਸ੍ਰੀ ਰਾਗ ਦੀ ਵਾਰ ਦੇ ਵਿੱਚ ਸ਼ਬਦ ਉਚਾਰਨ ਕੀਤਾ ਆ ਸਤਿਗੁਰਾਂ ਨੇ। ਉਪਦੇਸ਼ ਤੋਂ ਭਾਵ ਇਹ ਦੱਸਿਆ ਹੈ ਕਿ ਗੁਰਮੁਖ ਪਿਆਰਿਆ ਤੂੰ ਬੜੀਆਂ ਬੜੀਆਂ ਵੱਡੀਆਂ ਵੱਡੀਆਂ ਕੋਠੀਆਂ ਤਿਆਰ ਕਰ ਲਈਆਂ ਨੇ, ਵਿੱਚ ਚਿਪਸ ਪਵਾ ਲਈ ਆ, ਚੰਗਾ ਚੰਗਾ ਸੋਹਣਾ ਸੋਹਣਾ ਪੱਥਰ ਲਗਾ ਲਿਆ ਆ, ਚੰਗਾ ਵਧੀਆ ਰੰਗ ਰੋਗਨ ਕੀਤਾ, ਜੇ ਪਰਮਾਤਮਾ ਦੀ ਯਾਦ ਹੀ ਨਹੀਂ ਇਹਦੇ ਵਿੱਚ, ਇਹ ਉਜਾੜ ਹੀ ਤੇਰੇ ਵਾਸਤੇ। ਤੇ ਜੇ ਤੂੰ ਪਰਮਾਤਮਾ ਦਾ ਸਿਮਰਨ ਕਰਦਾ ਨਾ ਤੇ ਜਿਸ ਕੱਚੇ ਕੋਠੇ ਦੇ ਵਿੱਚ ਬੈਠਾ ਹੋਇਆ ਜਾਂ ਜਿਹੜੀ ਛੰਨ ਦੇ ਵਿੱਚ ਬੈਠਾ ਹੋਇਆ, ਇਹ ਤੇ ਚੁਬਾਰਾ ਆ, ਇਹ ਤੇ ਸੋਹਣਾ ਮਹਿਲ ਆ। ਤੇ ਭਗਤ ਨਾਮਦੇਵ ਜੀ ਨੇ ਵੀ ਗੁਰਮੁਖ ਪਿਆਰਿਓ ਸਾਨੂੰ ਸਿੱਖਿਆ ਦਿੱਤੀ, ਉਹ ਕਹਿੰਦੇ ਗਹਿਰੀ ਕਰਕੇ ਨੀਮ ਖੁਦਾਈ ਉੱਪਰ ਮੰਡਪ ਛਾਏ, ਮਾਰ ਕੰਡੇ ਤੇ ਕੋਹ ਅਧਿਕਾਏ, ਜਿਨ ਤ੍ਰਿਣ ਧਰ ਮੂੜ ਬੁਲਾਇਓ। ਕਹਿੰਦੇ ਤੂੰ ਡੂੰਘੀਆਂ ਡੂੰਘੀਆਂ ਰੱਖ ਕੇ ਨੀਹਾਂ ਤੇ ਮਹਿਲ ਮਾੜੀਆਂ ਪਾ ਰਿਹਾ ਆ, ਪਰ ਮਾਰਕੰਡਾ ਰਿਸ਼ੀ ਤੇਰੇ ਨਾਲੋਂ ਕਿਤੇ ਚੰਗਾ ਸੀ, ਉਹਦੀ ਉਮਰ ਬੜੀ ਲੰਮੀ ਸੀ, ਪਰ ਉਹਨੇ ਕੱਖਾਂ ਦੀ ਕੁਲੀ ਦੇ ਵਿੱਚ ਬਹਿ ਕੇ ਪਰਮਾਤਮਾ ਦੀ ਸਿਫਤ ਸਲੋਹਤਾ ਕਰਕੇ ਸਾਰੀ ਜ਼ਿੰਦਗੀ ਬਤੀਤ ਕਰ ਦਿੱਤੀ। ਉਪਦੇਸ਼ ਤੋਂ ਇਹ ਭਾਵਨਾ ਲੈ ਲਿਓ ਕਿ ਆਪਾਂ ਆਪਣੀਆਂ ਜਾ ਕੇ ਕੋਠੀਆਂ ਢਾ ਦਈਏ ਤੇ ਝੌਂਪੜੀਆਂ 'ਚ ਰਹਿਣਾ ਸ਼ੁਰੂ ਕਰ ਦਈਏ। ਨਹੀਂ ਨਹੀਂ, ਸਤਿਗੁਰਾਂ ਨੇ ਕਿਹਾ ਸੋਹਣੇ ਬੰਗਲੇ ਬਣਾ, ਸੋਹਣੀਆਂ ਕੀਮਤੀ ਕੀਮਤੀ ਕੋਠੀਆਂ ਬਣਾ। ਪਰ ਗੁਰਮੁਖ ਪਿਆਰਿਆ, ਇਹਨਾਂ ਦੇ ਨਾਲ ਇੱਕ ਗੱਲ ਯਾਦ ਰੱਖੀ ਕਿ ਤੈਨੂੰ ਪਰਮਾਤਮਾ ਨਾ ਭੁੱਲ ਜਾਵੇ, ਤੂੰ ਕੋਠਿਆਂ ਦਾ ਹੀ ਨਾ ਹੋ ਕੇ ਰਹਿ ਜਾਵੇਂ, ਕਿਉਂਕਿ ਜੇ ਤੂੰ ਕੋਠਿਆਂ ਦਾ ਹੋ ਕੇ ਰਹਿ ਗਿਓ ਨਾ ਤੇ ਸਤਿਗੁਰਾਂ ਨੇ ਸਾਨੂੰ ਇਹ ਵੀ ਉਪਦੇਸ਼ ਦਿੱਤਾ ਜੇ, ਕਹਿੰਦੇ ਅੰਤ ਕਾਲ ਜੋ ਮੰਦਰ ਸਿਮਰੇ, ਅੰਤ ਕਾਲ ਤੱਕ ਮਰਨ ਤੱਕ ਜਿਸ ਬੰਦੇ ਦੀ ਉਹ ਹੀ ਸੁਰਤੀ ਹੈ ਨਾ, ਪੰਜਾਂ ਮਰਲਿਆਂ ਦਾ ਪਲਾਟ ਵੇਚ ਕੇ, ਕੋਠੀ ਵੇਚ ਕੇ, ਦਹਾਂ ਦੀ ਪਾਲਾਂ, ਦਹਾਂ ਦੀ ਵੇਚ ਕੇ ਕਿੱਲੇ 'ਚ ਬਣਾ ਲਾ, ਕਿੱਲੇ ਦੀ ਵੇਚ ਕੇ ਚੰਗਾ ਕਿਲਾ ਕੋਈ ਮਹਿਲ ਬਣਾ ਲਾ, ਕਹਿੰਦੇ ਬਸ ਇਸੇ ਉਮਰ ਦੇ ਵਿੱਚ ਇਸੇ ਕੰਮਾਂ ਦੇ ਵਿੱਚ ਜਿਹਨੇ ਆਪਣੀ ਜ਼ਿੰਦਗੀ ਬਤੀਤ ਕਰਤੀ ਆ ਉਹ ਪ੍ਰੇਤ ਜੋਨ ਵੱਲ ਵੱਲ ਉਹ ਤਰੇ। ਕਹਿੰਦਾ ਭੂਤ ਪ੍ਰੇਤ ਸਭ ਕੁਝ, ਕਹਿੰਦੇ ਪ੍ਰੇਤ ਦੀ ਜ਼ਿੰਦਗੀ ਦੇ ਵਿੱਚ ਪੈ ਜਾਏਗਾ ਜਿਹੜਾ ਸਿਰਫ ਮਹਿਲ ਮਾੜੀਆਂ ਦੇ ਨਾਲ ਹੀ ਜੁੜਿਆ ਹੋਇਆ ਆ। ਮਹਿਲ ਮਾੜੀਆਂ ਸੋਹਣੀਆਂ ਬਣਾ, ਚੰਗੀਆਂ ਵਧੀਆਂ ਬਣਾ, ਪਰ ਇਹਨਾਂ ਦੇ ਵਿੱਚ ਪਰਮਾਤਮਾ ਦੀ ਸਿਫਤ ਜ਼ਰੂਰ ਕਰ, ਕੀਰਤਨ ਕਰਿਆ ਕਰ, ਸਤਸੰਗ ਕਰਿਆ ਕਰ, ਪਰ ਵਿਸ਼ਵਾਸ ਵੀ ਕਰ। ਐਸਾ ਨਾ ਹੋਵੇ ਕਿ ਤੂੰ ਵਿਸ਼ਵਾਸ ਹੀ ਨਾ ਕਰੇ ਪਰਮਾਤਮਾ ਤੇ ਸਿਫਤ ਸਲੋਹਤਾ ਕਰਦਾ ਹੈ। ਦੇਖੋ ਨਾ, ਅਸੀਂ ਜਦੋਂ ਨੀਂਹ ਪੱਥਰ ਰੱਖਦੇ ਹਾਂ ਉਦੋਂ ਅਰਦਾਸ ਕਰਾਉਂਦੇ ਹਾਂ, ਗੁਰੂ ਦੇ ਚਰਨਾਂ ਦੇ ਵਿੱਚ ਯਾਦ ਕਰਦੇ ਹਾਂ, ਜਦੋਂ ਮਹਿਲ ਤਿਆਰ ਹੋ ਗਿਆ, ਕੋਠੀ ਤਿਆਰ ਹੋ ਗਈ, ਲੈਂਟਰ ਦੇ ਵੇਲੇ ਵੀ ਅਰਦਾਸ ਕਰਾਉਂਦੇ ਹਾਂ, ਜਦੋਂ ਕੋਠਾ ਬਣ ਗਿਆ ਅਖੰਡ ਪਾਠ ਵੀ ਕਰਾਉਂਦੇ, ਸੁਖਮਨੀ ਸਾਹਿਬ ਦਾ ਪਾਠ ਵੀ ਕਰਾਉਂਦੇ ਹਾਂ। ਭਾਈ ਜੀ ਨੇ 5-6 ਅਰਦਾਸਾਂ ਕੀਤੀਆਂ ਨੇ ਕਿ ਇਹ ਮੈਂ ਤੈਨੂੰ ਸੁਹਾਡਣੇ ਹੋਣ। ਉਹਨੇ ਅਰਦਾਸ ਬੇਨਤੀ ਵੀ ਕੀਤੀ, ਘਰ ਮੰਦਰ ਹੱਟ ਨਾਲੇ ਸੋਹੇ, ਜਿਸ ਵਿੱਚ ਰਾਮ ਨਿਵਾਸੀ ਰਾਮ, ਨਾਮ ਨਿਵਾਸੀ ਰਾਮ। ਕਹਿੰਦੇ ਉਹ ਸੋਹਣੇ ਮਹਿਲ ਮਾੜੀਆਂ ਹੋਣ ਜਿੱਥੇ ਤੇਰੀ ਪਰਮਾਤਮਾ ਸਿਫਤ ਕੀਤੀ ਹੈ। ਪਰ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਘਰੋਂ ਜਾਣ ਤੋਂ ਬਾਅਦ ਸਾਨੂੰ ਅਰਦਾਸ ਦੇ ਉੱਤੇ ਜਾਂ ਉਹ ਕੀਰਤਨ ਦੇ ਉੱਤੇ ਵਿਸ਼ਵਾਸ ਨਹੀਂ ਰਹਿੰਦਾ ਸੀ, ਫਿਰ ਉਹ 15 ਰੁਪਈਆਂ ਵਾਲਾ ਨਜ਼ਰ ਬੱਟੂ ਲਿਆ ਕੇ ਉਹਦੇ 'ਤੇ ਟੰਗ ਲੈਂਦੇ ਹਾਂ, ਸਾਨੂੰ ਸ਼ਾਇਦ ਵਿਸ਼ਵਾਸ ਨਹੀਂ ਗੁਰੂ ਦੇ ਉਪਦੇਸ਼ ਦੇ ਉੱਤੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਇਹ ਪਰਮਾਤਮਾ ਇਹ ਜਿਹੜਾ ਤੇਰਾ ਸੰਸਾਰ ਆ ਇੱਕ ਸੁੱਖ ਮੰਦਰ ਆ, ਮਹਿਲ ਆ, ਇਹਦੇ ਦਰਵਾਜ਼ੇ ਬੜੇ ਉੱਚੇ ਉੱਚੇ ਨੇ।
ਤਾਂ ਵਹਿ ਵਾਸਾ ਹੈ ਭਗਤ ਪਿਆਰੇ।
ਭਾਈ ਜਿਹੜੇ ਸਿਫਤ ਸਲੋਹਤਾ ਕਰਦੇ ਨੇ ਨਾ, ਜਿਹੜੇ ਸੰਸਾਰੀ ਕਥਾ ਦੇ ਵਿੱਚ ਨਹੀਂ ਪਏ ਹੋਏ ਗੁਰਮੁਖ ਪਿਆਰਿਓ, ਪਤਾ ਹੀ ਨਹੀਂ ਕਿੰਨਾ ਕਿੰਨਾ ਸਮਾਂ ਅਸੀਂ ਕਿਸੇ ਐਕਟਰ ਦੀ ਕਥਾ ਕਰਦਿਆਂ ਹੀ ਲਾ ਦਿੰਦੇ ਹਾਂ, ਇੱਕ ਦੂਜੇ ਨੂੰ ਸਟੋਰੀਆਂ ਸੁਣਾਉਂਦਿਆਂ ਹੀ ਲਾ ਦਿੰਦੇ ਹਾਂ, ਪਤਾ ਹੀ ਨਹੀਂ ਕਿੰਨਾ ਕਿੰਨਾ ਚਿਰ ਅਸੀਂ ਇਸ ਗਾਣਿਆਂ ਦੀਆਂ ਹੀ ਕਥਾ ਕਰਦੇ ਰਹਿੰਦੇ ਹਾਂ, ਪਤਾ ਹੀ ਨਹੀਂ ਕਿੰਨਾ ਕਿੰਨਾ ਚਿਰ ਅਸੀਂ ਉਹ ਜਿਹੜੇ ਗਾਣੇ ਗਾਉਣ ਵਾਲੇ ਨੇ ਉਹਨਾਂ ਗਾਇਕਾਂ ਦੀ ਗੱਲ ਕਰਦੇ ਰਹਿੰਦੇ ਵੀ ਬੜੀ ਸੋਹਣੀ ਆਵਾਜ਼ ਆ, ਬੜੀ ਗੱਲ ਆ, ਪਰ ਇੱਧਰ ਕਿੱਡੇ ਸੋਹਣੇ ਗੀਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਚਾਰਨ ਕੀਤੇ ਨੇ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਇਹਨਾਂ ਲਖਾਰੀਆਂ ਦੀ ਕਦੀ ਅਸੀਂ ਗੱਲ ਹੀ ਨਹੀਂ ਕਰਦੇ ਕਿਸੇ ਦੇ ਕੋਲ ਖਲੋ ਕੇ, ਕਿਉਂਕਿ ਅਸੀਂ ਇਹ ਸੁਣਦੇ ਹੀ ਨਹੀਂ। ਕਿੰਨੇ ਕਿੰਨੇ ਸੋਹਣੀ ਬਾਣੀ ਉਚਾਰਨ ਕੀਤੀ ਗੁਰਮੁਖ ਪਿਆਰੇ ਉਹ ਸਤਿਗੁਰਾਂ ਨੇ, ਕਦੀ ਇਸ ਕਵਿਤਾ ਵੱਲ ਧਿਆਨ ਹੀ ਨਹੀਂ ਦਿੱਤਾ ਕਿ ਕਿੱਡੇ ਵਧੀਆ ਲਿਖਾਰੀ, ਅਤੇ ਅਸੀਂ ਉਹ ਗਾਣੇ ਲਿਖਣ ਵਾਲਿਆਂ ਦੇ ਖਿਆਲ ਕਰੀ ਜਾਂਦੇ ਅਤੇ ਉਹਨਾਂ ਨੂੰ ਯਾਦ ਕਰੀ ਜਾਂਦੇ ਹਾਂ, ਫਲਾਣਾ ਬੜੇ ਸੋਹਣੇ ਗਾਣੇ ਲਿਖਦਾ ਆ, ਕਥਾ ਅਸੀਂ ਇਹ ਕਰੀ ਜਾਂਦੇ ਹਾਂ, ਜਦਕਿ ਸਾਨੂੰ ਕਥਾ ਕਰਨੀ ਚਾਹੀਦੀ ਕਿ ਸਤਿਗੁਰੂ ਵਧੀਆ ਉਪਦੇਸ਼ ਦਿੱਤਾ ਤੁਸੀਂ ਸਾਨੂੰ ਜੀਵਨ ਦੇ ਵਿੱਚ, ਹੁਣ ਆਹ ਜਿਹੜੇ ਲੱਚਰ ਗੀਤ ਨੇ ਦੱਸੋ ਇਹ ਮਨੁੱਖਤਾ ਦਾ ਭਲਾ ਕਰ ਰਹੇ ਆ, ਨੁਕਸਾਨ ਕਰ ਰਹੇ ਜੇ। ਜਿੰਨੇ ਸੰਸਾਰ ਦੇ ਉੱਤੇ ਬਲਾਤਕਾਰ ਹੋ ਰਹੇ ਨੇ, ਚੋਰੀਆਂ ਹੋ ਰਹੀਆਂ ਨੇ, ਕਤਲ ਹੋ ਰਹੇ ਨੇ, ਡਾਕੇ ਵੱਜ ਰਹੇ ਨੇ, ਇਹ ਸਾਰਾ ਕੁਝ ਕਿਹਨੇ ਇਹ ਕਿਹਦੀ ਬਦੌਲਤ ਹੋ ਰਿਹਾ, ਇਹ ਲੱਚਰ ਗੀਤ ਲਿਖਣ ਵਾਲਿਆਂ ਦੀਆਂ, ਇਹ ਗੰਦੀਆਂ ਕਿਤਾਬਾਂ ਲਿਖਣ ਵਾਲਿਆਂ ਦਾ, ਕਰ ਕਰਕੇ ਉਹੋ ਹੀ ਪੜ੍ਹ ਪੜ੍ਹ ਕੇ ਉਸ ਤਰ੍ਹਾਂ ਦੇ ਅਸੀਂ ਬਣੀ ਜਾ ਰਹੇ ਹਾਂ, ਇਹ ਗੰਦੀਆਂ ਮੂਵੀਆਂ ਵੇਖ ਵੇਖ ਕੇ ਅਸੀਂ ਹੀਰੋ ਬਣਨ ਦੀ ਕੋਸ਼ਿਸ਼ ਕਰਦੇ ਅਤੇ ਉਸ ਤਰ੍ਹਾਂ ਕਰੀ ਜਾਂਦੇ ਹਾਂ। ਜੇ ਕਿਤੇ ਅਸੀਂ ਅੱਧਾ ਪੌਣਾ ਘੰਟਾ ਆਪਣੇ ਜੀਵਨ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਲਾਗੇ ਬੈਠ ਕੇ ਇਸ ਕਥਾ ਨੂੰ ਪੜ੍ਹ ਲਿਆ ਕਰੀਏ, ਇਸ ਕਵਿਤਾ ਨੂੰ ਪੜ੍ਹ ਲਿਆ ਕਰੀਏ, ਇਹਦੇ ਅਨੁਸਾਰ ਆਪਣਾ ਜੀਵਨ ਬਣਾ ਲਈਏ ਅਤੇ ਸੰਸਾਰ ਦੇ ਉੱਤੋਂ ਡਾਕੇ, ਇਹ ਚੋਰੀਆਂ, ਇਹ ਬਲਾਤਕਾਰ, ਇਹ ਠੱਗੀਆਂ, ਇਹ ਸਾਰਾ ਕੁਝ ਦੂਰ ਹੋ ਜਾਏਗਾ, ਕਿਉਂਕਿ ਸਾਨੂੰ ਇਸ ਕਵਿਤਾ ਤੋਂ, ਇਸ ਗੁਰਬਾਣੀ ਤੋਂ ਇਹੋ ਹੀ ਸਿੱਖਿਆ ਮਿਲਦੀ ਹੈ ਕਿ ਤੂੰ ਕਿਵੇਂ ਬਚਣਾ ਇਹਨਾਂ ਤੋਂ। ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਪਰਮਾਤਮਾ ਦੇ ਭਗਤ ਜਿਨ੍ਹਾਂ ਨੇ ਸਿਫਤ ਸਲੋਹਤਾ ਕੀਤੀ ਆ ਉਹੀ ਪਰਮਾਤਮਾ ਤੇਰੇ ਇਸ ਘਰ ਦੇ ਵਿੱਚ ਵਸਦੇ ਨੇ।
ਸਹਿਜ ਕਥਾ ਪ੍ਰਭ ਕੀ ਅਤਿ ਮਿੱਠੀ।
ਪਰਮਾਤਮਾ ਦੇ ਨਾਮ ਦੀ ਜਿਹੜੀ ਸਿਫਤ ਸਲੋਤਾ ਕਥਾ ਮਿੱਠੀ ਤੇ ਬੜੀ ਆ, ਪਰ ਜੇ ਇਹਨੂੰ ਮੰਨਿਆ ਜਾਵੇ ਤੇ ਸਿਰਫ ਕੰਨ ਰਸ ਤੱਕ ਨਾ ਸੀਮਤ ਰਹਿ ਜਿਓ। ਜੇ ਕੰਨ ਰਸ ਤੱਕ ਸੀਮਤ ਰਹਿ ਗਏ ਤੇ ਫਿਰ ਇਹ ਸਾਡਾ ਪਖੰਡ ਹੋਏਗਾ, ਵਿਖਾਵਾ ਹੋਏਗਾ। ਬੜੀ ਵਾਰ ਤੁਸੀਂ ਇਸ ਗੱਲ ਨੂੰ ਸੁਣਿਆ ਹੋਏਗਾ ਕਿ ਇੱਕ ਪੰਡਿਤ ਰੋਜ਼ਾਨਾ ਹੀ ਕਥਾ ਸੁਣਨ ਵਾਸਤੇ ਜਾਂਦਾ ਹੁੰਦਾ ਸੀ ਮੰਦਿਰ ਦੇ ਵਿੱਚ। ਉਹਦੀ ਸ਼ਾਇਦ ਸੋਚ ਇਹ ਸੀ ਕਿ ਮੈਂ ਇੱਥੇ ਮੱਥਾ ਟੇਕਣ ਉਹਨਾਂ ਨਿੱਤ ਦਾ ਇਹ ਮੇਰਾ ਕਰਮ ਬਣਿਆ ਹੋਇਆ ਕਥਾ ਸੁਣਦਾ, ਤੇ ਜਿਹੜੇ ਲੋਕ ਮੈਨੂੰ ਵੇਖਦੇ ਨੇ ਉਹ ਮੇਰੇ ਤੋਂ ਪ੍ਰਭਾਵਿਤ ਹੁੰਦੇ ਤੇ ਮੇਰੀ ਦੁਕਾਨ ਤੋਂ ਸੌਦਾ ਖੜਦੇ ਨੇ, ਸ਼ਾਇਦ ਇਹ ਗੱਲ ਹੋਵੇ। ਰੋਜ਼ਾਨਾ ਹੀ ਮੰਦਿਰ 'ਚ ਸੁਣ ਜਾਂਦਾ ਸੀ। ਕਹਿੰਦੇ ਇੱਕ ਦਿਨ ਕੰਮ ਪੈ ਗਿਆ, ਆਪਣੇ ਪੁੱਤਰ ਨੂੰ ਭੇਜ ਦਿੱਤਾ ਵੀ ਜਾ ਤੂੰ ਕਥਾ ਸੁਣਿਆ। ਉਹਨੇ ਕਥਾ ਸੁਣੀ, ਉਹਦਾ ਕੋਰਾ ਰੰਗ ਮਨ ਸੀ, ਤੇ ਪੰਡਿਤ ਨੇ ਕਥਾ ਦੇ ਵਿੱਚ ਇਹ ਗੱਲ ਕਹੀ, ਸਾਨੂੰ ਗਊ ਗਰੀਬ ਦੀ ਜਿਹੜੀ ਆ ਨਾ ਰੱਖਿਆ ਕਰਨੀ ਚਾਹੀਦੀ ਆ, ਉਹਦੀ ਸੇਵਾ ਕਰਨੀ ਚਾਹੀਦੀ ਆ। ਇਹ ਗੱਲਾਂ ਉਹਦੇ ਮਨ 'ਚ ਉੱਕਰ ਗਈਆਂ। ਉਹਨੇ ਆਣ ਕੇ ਦੁਕਾਨ ਖੋਲ੍ਹੀ, ਇੱਕ ਭੁੱਖੀ ਗਾਂ ਜਿਹੜੀ ਸੀ ਉਹਨੇ ਆਣ ਵੜੇਵਿਆਂ ਵਾਲੇ ਤੋੜੇ ਨੂੰ ਮੂੰਹ ਲਾਇਆ, ਉਹਨੇ ਡੱਕਿਆ ਹੀ ਨਾ ਵੀ ਚੱਲ ਕੋਈ ਗੱਲ ਨਹੀਂ। ਇੰਨੀ ਦੇਰ ਨੂੰ ਉਹ ਪੰਡਿਤ ਵੀ ਆ ਗਿਆ, ਉਹਨੇ ਆਖਿਆ ਤੇਰਾ ਬੇੜਾ ਗਰਕ, ਤੈਨੂੰ ਦਿਸਦਾ ਨਹੀਂ ਹੈ ਗਾਂ ਆਪਣਾ ਨੁਕਸਾਨ ਕਰਨ ਡਈ ਆ। ਕਹਿੰਦਾ ਮੈਂ ਕਥਾ ਦੇ ਵਿੱਚ ਸੁਣ ਕੇ ਆਇਆ ਸਾਂ ਭੁੱਖੇ ਨੂੰ ਰੋਟੀ ਦੇਣ ਬਾਰੇ। ਇਹ ਜੀਵ ਵੀ ਪਰਮਾਤਮਾ ਦਾ ਪੈਦਾ ਕੀਤਾ ਹੋਇਆ, ਜੇ ਖਾ ਜੂਗਾ ਤੇ ਕਿਹੜੀ ਗੱਲ ਆ। ਉਹ ਕਹਿਣ ਲੱਗਾ ਬੇਵਕੂਫਾ, ਜੇ ਕਥਾ ਨੂੰ ਸੁਣ ਕੇ ਮੰਨ ਰਿਹਾ ਹੁੰਦਾ ਤੇ ਮੈਂ ਤੇ ਕਦੋਂ ਦਾ ਉੱਜੜ ਗਿਆ। ਸਾਡੀ ਸਾਰਿਆਂ ਦੀ ਕਿਤੇ ਇਹ ਸੁਰਤ ਨਾ ਹੋਵੇ, ਅਸੀਂ ਇਸ ਗੱਲ ਨੂੰ ਨਾ ਦਿਲ 'ਚ ਬਿਠਾ ਕੇ ਰੱਖ ਲਈਏ। ਜਿਹੜਾ ਕੁਝ ਸਾਨੂੰ ਛੱਡਣਾ ਪੈਂਦਾ ਹੈ ਨਾ, ਤੇ ਛੱਡ ਦਿਓ। ਕਾਮ ਕਰੋ ਲੋਹ ਮੋਹੰਕਾਰ, ਇਹ ਆਸ਼ਾ ਤ੍ਰਿਸ਼ਨਾ ਈਰਖਾ ਸਾੜਾ ਛੱਡ ਦਿਓ। ਕੋਈ ਨਹੀਂ ਹੁੰਦਾ, ਕੋਈ ਨੁਕਸਾਨ ਨਹੀਂ ਜੇ ਇਹਦੇ ਨਾਲ। ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਪ੍ਰੇਮੀ ਸਿੱਖ ਆਣ ਕੇ ਕਹਿਣ ਲੱਗੇ, ਸਤਿਗੁਰੂ ਜੀ ਆਪਣੀ ਕਿਰਪਾ ਕਰੋ, ਅਸੀਂ ਪਿੰਡ ਦੇ ਚੌਧਰੀ ਆ, ਸਰਪੰਚ ਆ, ਸਾਡਾ ਕਿਵੇਂ ਭਲਾ ਹੋਵੇ। ਸਤਿਗੁਰਾਂ ਨੂੰ ਪਤਾ ਸੀ ਕਿ ਚੌਧਰੀ ਜਿਹੜੇ ਨੇ ਨਿੱਕੀ ਨਿੱਕੀ ਗੱਲ ਤੇ ਝੂਠ ਬੋਲਦੇ ਨੇ। ਉਹ ਕਹਿਣ ਲੱਗੇ ਗੁਰਮੁਖ ਪਿਆਰਿਓ ਝੂਠ ਛੱਡ ਦਿਓ। ਕਹਿੰਦੇ ਜੀ ਇਹ ਨਹੀਂ ਜੇ ਗੱਲ ਬਣਨੀ, ਝੂਠ ਕਿਸ ਤਰ੍ਹਾਂ ਛੱਡ ਦਈਏ। ਸਤਿਗੁਰੂ ਜੀ ਕਹਿੰਦੇ ਚਲੋ ਨਹੀਂ ਛੱਡ ਸਕਦੇ ਤੇ ਲਿਖ ਲਿਆ ਕਰੋ, 15-20 ਦਿਨਾਂ ਬਾਅਦ ਦੱਸ ਦਿਆ ਕਰੋ ਕਿ ਆਹ ਝੂਠ ਬੋਲੇ ਜੀ। ਉਹਨਾਂ ਇਸ ਤਰ੍ਹਾਂ ਹੀ ਕਰਿਆ ਕਰਨਾ, 2-2.5 ਮਹੀਨੇ ਇਸ ਤਰ੍ਹਾਂ ਸੁਣਾਇਆ, ਸੰਗਤਾਂ ਬੜੇ ਹਾਸਿਆ ਕਰਨੀਆਂ। ਅਖੀਰ ਉਹਨਾਂ ਨੇ ਝੂਠ ਬੋਲਣ ਵਾਲਾ ਕਰਮ ਹੀ ਛੱਡ ਦਿੱਤਾ, ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਉਸ ਤੋਂ ਬਾਅਦ ਗੁਰਮੁਖ ਪਿਆਰੇ ਉਹਨਾਂ ਦਾ ਜੀਵਨ ਪੜ੍ਹ ਕੇ ਦੇਖੋ, ਉਹ ਸਾਡੇ ਵਾਸਤੇ ਪੂਰਨੇ ਪਾ ਗਏ। ਜੇ ਅਸੀਂ ਰੋਜ਼ਾਨਾ ਇੱਕ ਇੱਕ ਵੀ ਆਪਣਾ ਵਿਕਾਰ ਤੇ ਆਪਣਾ ਪਾਪ ਇੱਥੇ ਗੁਰੂ ਦੀ ਹਜ਼ੂਰੀ ਦੇ ਵਿੱਚ ਪਰਨ ਕਰਕੇ ਛੱਡਦੇ ਜਾਈਏ ਨਾ, ਤੇ ਸਾਲ ਦੇ 365 ਦਿਨ ਤੇ ਰੋਜ਼ਾਨਾ ਦੇ ਇੱਕ ਪਾਪ ਨੂੰ ਹੀ ਤਿਆਗਣ ਦੇ ਨਾਲ 365 ਪਾਪ ਤੇ ਸਾਲ ਦੇ ਵਿੱਚ ਹੀ ਅਸੀਂ ਤਿਆਗ ਸਕਦੇ ਹਾਂ। ਇੱਕ ਇੱਕ ਗੁਣ ਨੂੰ ਧਾਰਨ ਕਰਨ ਦਾ ਪਰਨ ਕਰ ਲਈਏ ਨਾ ਗੁਰੂ ਸਾਹਿਬ ਦੇ ਨਾਲ, ਕਿ ਸਤਿਗੁਰੂ ਜੀ ਸਾਰੇ ਇਕੱਠੇ ਨਹੀਂ ਜੇ ਹੋ ਸਕਦੇ, ਚਲੋ ਇੱਕ ਇੱਕ ਗੁਣ ਕਰਕੇ ਹੀ ਰੋਜ਼ ਦਾ ਧਾਰਨ ਕਰ ਲਾਂਗੇ, ਉਹਦੇ ਤੇ ਪਹਿਰਾ ਦੇਵਾਂਗੇ, ਤੇ ਮੇਰਾ ਖਿਆਲ ਹੈ ਸਾਲ ਦੇ ਵਿੱਚ 365 ਗੁਣ ਸਾਡੇ ਜਿਹੜੇ ਨੇ ਵਿੱਚ ਆਉਣ ਵਸਣਗੇ, ਜਿਹਦੇ ਨਾਲ ਸਾਡਾ ਜੀਵਨ ਜਿਹੜਾ ਬੜਾ ਸੁਚੱਜਾ ਹੋ ਜਾਏਗਾ, ਸੋਹਣਾ ਬਣ ਜਾਏਗਾ। ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਇਹ ਗੱਲ ਕਹਿੰਦੇ ਨੇ, ਪਰਮਾਤਮਾ ਦੇ ਨਾਮ ਦੀ ਕਥਾ ਤੇ ਬੜੀ ਮਿੱਠੀ ਆ, ਪਰ ਸ਼ਰਤ ਇੱਕ ਇਹ ਆ ਕਿ ਇਹਨੂੰ ਮੰਨਣਾ ਵੀ ਆ। ਐਸਾ ਨਾ ਹੋਵੇ ਕਿ ਗੁਰਮੁਖ ਪਿਆਰਿਓ ਅਸੀਂ ਕਥਾ ਵੀ ਸੁਣਦੇ ਜਾਈਏ ਤੇ ਦੁਕਾਨ ਤੇ ਘੱਟ ਵੀ ਤੋਲਣਾ ਤੇ ਝੂਠ ਵੀ ਬੋਲਣਾ ਤੇ ਵਿਕਾਰਾਂ ਵਾਲੀ ਜ਼ਿੰਦਗੀ ਅਸੀਂ ਉੱਥੇ ਹੀ ਰੱਖੀਏ। ਸਤਿਗੁਰਾਂ ਨੇ ਸਾਨੂੰ ਉਪਦੇਸ਼ ਦਿੱਤਾ, ਅੱਧਾ ਪੌਣਾ ਘੰਟਾ ਬੈਠਾ ਨਾ, ਇੱਕ ਪਹਿਰ ਤੋਂ ਗੁਰਦੁਆਰੇ ਬੈਠਾ ਆ, 7 ਪਹਿਰੀ ਸੱਤ ਭਲਾ ਬਹੀਏ ਪੜ੍ਹਿਆ ਪਾਸ, ਤੂੰ ਪੜ੍ਹਿਆ ਲਿਖਿਆ ਦੇ ਕੋਲ ਸਤਸੰਗਤ ਦੇ ਵਿੱਚ ਬੈਠਾ ਇੱਕ ਪਹਿਰ, ਤੇ 7 ਪਹਿਰ ਜਾ ਕੇ ਕੀ ਕਰਨਾ, ਉਹਦੀ ਟਰਾਂਸਲੇਸ਼ਨ ਕਰਨੀ, ਉਹਦੀ ਵਿਆਖਿਆ ਕਰ, ਉਹਦੇ ਅਨੁਸਾਰ ਆਪਣਾ ਜੀਵਨ ਬਣਾ। ਇੱਕ ਪਹਿਰ ਤੂੰ ਸਬਕ ਤੇ ਲੈ ਲਿਆ, ਕਲਾਸ ਦੇ ਵਿੱਚ ਮਾਸਟਰ ਇੱਕ ਪੀਰੀਅਡ ਲਾਉਂਦਾ ਸਬਕ ਦੇ ਦਿੰਦਾ, ਤੇ ਘਰ ਜਾ ਕੇ ਸਟੂਡੈਂਟ ਜਿਹੜਾ ਉਹ ਸਬਕ ਨੂੰ ਪੜ੍ਹਦਾ ਆ, ਯਾਦ ਕਰਦਾ ਆ। ਕਥਾ ਨੂੰ ਇੱਥੇ ਹੀ ਨਾ ਛੱਡ ਜਾਇਆ ਕਰੋ, ਕਥਾ ਨੂੰ ਘਰ ਨਾਲ ਲੈ ਕੇ ਜਾਇਆ ਕਰੋ। ਗੁਰਮੁਖ ਪਿਆਰਿਓ, ਸਤਿਗੁਰੂ ਜੀ ਕਹਿੰਦੇ ਪਰਮਾਤਮਾ ਤੇਰੇ ਨਾਮ ਦੀ ਜਿਹੜੀ ਕਥਾ ਹੈ ਨਾ, ਉਹ ਬੜੀ ਹੀ ਮਿੱਠੀ ਹੈ।
ਵਿਰਲੇ ਕਾਹੂ ਨਿਤ ਰਹੁ ਡਿਠੀ।
ਪਰ ਵਿਰਲੇ ਹੀ ਮਨੁੱਖ ਨੇ ਜਿਨ੍ਹਾਂ ਨੇ ਇਸ ਕਥਾ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲਿਆ ਆ, ਤੇ ਜਾਂ ਇਹਨਾਂ ਅੱਖਾਂ ਦੇ ਨਾਲ ਇਸ ਕਥਾ ਨੂੰ ਦੇਖਿਆ ਆ। ਬਹੁਤੇ ਤੇ ਇਸ ਕਥਾ ਨੂੰ ਸੁਣ ਕੇ ਨਾ ਇਗਨੋਰ ਕਰ ਦਿੰਦੇ ਨੇ, ਛੱਡ ਦਿੰਦੇ ਨੇ। ਇੱਕ ਗੱਲ ਹੋਰ ਵੀ ਆ ਗੁਰਮੁਖ ਪਿਆਰਿਓ, ਕੀਰਤਨ ਦੇ ਵਿੱਚ ਜਿੰਨੀ ਸੰਗਤਾਂ ਦੀ ਹਾਜ਼ਰੀ ਹੁੰਦੀ ਓਨੀ ਕਥਾ ਦੇ ਵਿੱਚ ਸੰਗਤਾਂ ਦੀ ਹਾਜ਼ਰੀ ਨਹੀਂ ਹੁੰਦੀ। ਤੇ ਜਦੋਂ ਅਸੀਂ ਘਰਾਂ ਦੇ ਵਿੱਚ ਕੋਈ ਸਮਾਗਮ ਵੀ ਕਰਦੇ ਹਾਂ ਨਾ, ਅਸੀਂ ਕੀਰਤਨੀਆਂ ਜ਼ਰੂਰ ਸੱਦ ਲੈਂਦੇ ਹਾਂ ਤੇ ਕਥਾ ਵਾਲੇ ਬਹੁਤ ਘੱਟ ਜਾਂਦੇ ਨੇ, ਉੱਥੇ ਪ੍ਰਚਾਰ ਬਹੁਤ ਘੱਟ ਹੁੰਦਾ। ਇਹਦਾ ਕਾਰਨ ਕੀ? ਇਹਦਾ ਕਾਰਨ ਇਹ ਆ ਕਿ ਕੀਰਤਨ ਦੇ ਵਿੱਚ ਸਾਨੂੰ ਕੁਝ ਛੱਡਣਾ ਨਹੀਂ ਪੈਂਦਾ, ਸੁਣਨਾ ਹੀ ਪੈਂਦਾ ਹੈ। ਤੇ ਕਥਾ ਦੇ ਵਿੱਚ ਗੱਲ ਇਹ ਆ ਕਿ ਕਥਾ ਦੇ ਵਿੱਚ ਸਾਨੂੰ ਛੱਡਣਾ ਬਹੁਤ ਕੁਝ ਪੈਂਦਾ ਹੈ, ਆਪਣੀ ਹਉਮੈ ਛੱਡਣੀ ਪੈਂਦੀ ਆ, ਇਹ ਕਾਮੀ ਜੀਵਨ ਜਿਹੜਾ ਛੱਡਣਾ ਪੈਂਦਾ ਆ, ਆਪਣਾ ਲੋਭ ਤਿਆਗਣਾ ਪੈਂਦਾ ਆ, ਇਹ ਮੋਹ ਜਿਹੜਾ ਇਹਨੂੰ ਛੱਡਣਾ ਪੈਂਦਾ, ਹੰਕਾਰ ਨੂੰ ਛੱਡਣਾ ਪੈਂਦਾ ਆ, ਕ੍ਰੋਧ ਨੂੰ ਛੱਡਣਾ ਪੈਂਦਾ, ਬਹੁਤ ਕੁਝ ਛੱਡਣਾ ਪੈਂਦਾ ਕਥਾ ਸੁਣਦੇ ਹੀ। ਤੇ ਤੁਸੀਂ ਰੋਜ਼ਾਨਾ ਹੀ ਇਸ ਕਰਕੇ ਵੀ ਸੰਗਤ ਦੇ ਵਿੱਚ ਆਣ ਕੇ ਬੈਠਦੇ ਜੀ ਕਿ ਚਲੋ ਹੌਲੀ ਹੌਲੀ ਇਹ ਵਿਕਾਰਾਂ ਨੂੰ ਛੱਡਦੇ ਜਾਵਾਂਗੇ ਤੇ ਇੱਕ ਨਾ ਇੱਕ ਦਿਨ ਸੰਤ ਭਗਤ ਜ਼ਰੂਰ ਬਣ ਜਾਵਾਂਗੇ। ਉਹ ਬਹੁਤ ਹੀ ਵਿਰਲੇ ਹੁੰਦੇ ਨੇ, ਬਹੁਤ ਹੀ ਘੱਟ ਗੁਰਮੁਖ ਪਿਆਰੇ ਹੁੰਦੇ ਨੇ ਜਿਹੜੇ ਗੁਰੂ ਦੀ ਕਥਾ ਨੂੰ ਸੁਣ ਕੇ ਤੇ ਉਹਦੇ ਅਨੁਸਾਰ ਆਪਣਾ ਜੀਵਨ ਹੀ ਬਣਾ ਲੈਂਦੇ ਨੇ। ਭੂਮੀਆ ਚੋਰ ਸੀ, ਸਤਿਗੁਰਾਂ ਨੂੰ ਕਹਿਣ ਲੱਗਾ ਸਤਿਗੁਰੂ ਜੀ ਚੋਰੀ ਵੀ ਨਹੀਂ ਛੁੱਟਣੀ, ਕਰਾਂਗਾ ਕੀ? ਪਰ ਉਪਦੇਸ਼ ਜ਼ਰੂਰ ਦਿਓ। ਸਤਿਗੁਰਾਂ ਨੇ ਆਖਿਆ ਚੱਲ ਕਿਸੇ ਦਾ ਨਮਕ ਖਾ ਕੇ ਹਰਾਮ ਨਾ ਕਰੀ, ਕਹਿੰਦਾ ਮੰਨ ਲਿਆ ਜੀ ਤੁਹਾਡਾ ਇਹ ਉਪਦੇਸ਼। ਸਤਿਗੁਰਾਂ ਨੇ ਆਖਿਆ ਝੂਠ ਨਾ ਬੋਲੀ, ਕਹਿੰਦਾ ਠੀਕ ਹੈ ਜੀ, ਚਲੋ ਮੈਂ ਚੋਰੀ ਦੀ ਤੈਨੂੰ ਖੋਲਿਆ। ਕਹਿੰਦੇ ਉਹ ਪਹਿਲਾਂ ਹੀ ਗਿਆ ਕਿਸੇ ਰਾਜੇ ਦੇ ਘਰ ਚੋਰੀ ਕਰਨ ਵਾਸਤੇ, ਦਰਬਾਰ ਨੇ ਉਹਨੂੰ ਪੁੱਛਿਆ ਕਿ ਤੂੰ ਕੌਣ ਆ, ਕਹਿੰਦਾ ਮੈਂ ਚੋਰ ਆ। ਉਹਨੇ ਸੱਚ ਦੱਸ ਦਿੱਤਾ। ਦਰਬਾਰ ਕਹਿੰਦਾ ਹੋ ਸਕਦਾ ਰਾਜੇ ਦਾ ਕੋਈ ਮਿੱਤਰ ਹੋਵੇ ਜਾਂ ਮੇਰੇ ਮਾਲਕ ਦਾ ਕੋਈ ਸੱਜਣ ਸਕੇ ਸੰਬੰਧੀ ਹੋਵੇ, ਹੁਣ ਚੋਰ ਨੇ ਮੇਰੇ ਮੂੰਹ ਤੇ ਥੋੜਾ ਕਹਿ ਦੇਣਾ ਮੈਂ ਚੋਰ ਆ। ਕਹਿੰਦਾ ਸਾਰੀਆਂ ਪੰਡਾਂ ਉਹਨੇ ਬੰਨ ਲਈਆਂ ਸਮਾਨ ਦੀਆਂ, ਭੁੱਖ ਕਿਤੇ ਲੱਗੀ ਸੀ, ਉਹਨੇ ਖਾਣ ਵਾਸਤੇ ਕਿਸੇ ਡੱਬੇ 'ਚ ਹੱਥ ਮਾਰਿਆ, ਮਿੱਠਾ ਹੋਊਗਾ ਸ਼ੱਕਰ ਹੋਊਗਾ, ਉਹ ਲੂਣ ਮੂੰਹ ਦੇ ਵਿੱਚ ਆ ਗਿਆ ਤੇ ਬੱਝੀਆਂ ਬਝਾਈਆਂ ਇਹ ਪੰਡਾਂ ਛੱਡ ਕੇ ਚਲੇ ਗਿਆ। ਸੰਤ ਬਣ ਗਿਆ ਗੁਰਮੁਖ ਪਿਆਰਿਓ, ਗੁਰਮੁਖ ਪਿਆਰਾ ਪ੍ਰਚਾਰਕ ਬਣ ਗਿਆ। ਉਹਨੇ ਗੁਰੂ ਦੀ ਇਸ ਕਥਾ ਨੂੰ ਮੰਨ ਲਿਆ, ਸਮਝ ਲਿਆ। ਸੱਜਣ ਠੱਗ ਸੀ, ਉਹਨੇ ਕੀ ਕਰਿਆ ਕਰਨਾ, ਮਾਇਆ ਦੇ ਅਰਥ ਦੇ ਵਿੱਚ ਲੱਗ ਕੇ ਨਾ ਮਾਇਆ ਕਾਰਨ ਉਹਨੇ ਬਹੁਤ ਸਾਰੇ ਲੋਕਾਂ ਦੇ ਕਤਲ ਕਰ ਦਿੱਤੇ, ਖੂਹ ਦੇ ਵਿੱਚ ਸੁੱਟ ਦਿਆ ਕਰਨਾ। ਪਰ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਦੇ ਘਰ ਦੇ ਵਿੱਚ ਬੈਠ ਕੇ ਕਥਾ ਕੀਤੀ, ਉਹਨੂੰ ਇੱਕ ਸ਼ਬਦ ਸਰਵਣ ਕਰਵਾਇਆ ਤੇ ਉਹਨੂੰ ਇੰਨੀ ਗੱਲ ਕਹਿ ਦਿੱਤੀ, ਸੱਜਣਾ ਸੱਜਣਾ ਵਾਲੇ ਕੰਮ ਕਰਿਆ ਕਰ। ਉਹਨੇ ਕਥਾ ਨੂੰ ਮੰਨ ਲਿਆ ਗੁਰਮੁਖ ਪਿਆਰਿਓ, ਤੇ ਉਹ ਸ਼ੇਖ ਸੱਜਣ ਬਣ ਗਿਆ, ਸੱਚਾ ਸੱਜਣ ਬਣ ਗਿਆ। ਕਹਿੰਦੇ ਸੋਹਣ ਸਿੰਘ ਭਗਣਾ, ਚੜ੍ਹਦੀ ਉਮਰ ਇਹਨਾਂ ਦੀ, ਮੁੱਛ ਫੁੱਟ ਗੱਭਰੂ, ਤੇ ਜਵਾਨੀ ਦੇ ਵਿੱਚ ਕਈ ਨਾ ਕਈ ਗੱਲਾਂ ਜਿਹੜੀਆਂ ਨੇ ਨਾ ਬੰਦਾ ਮਖੌਲ ਦੇ ਵਿੱਚ ਟਿੱਚਾਂ ਜ਼ਰੂਰ ਕਰਦਾ, ਤੇ ਮਹਾਂਪੁਰਸ਼ ਇਹਨਾਂ ਦੇ ਪਿੰਡ ਗਏ, ਇਹਦੇ ਚਿਹਰੇ ਤੋਂ ਹੀ ਦੱਸਦਾ ਸੀ ਕਿ ਮਹਾਰਾਜ ਮਹਾਂਪੁਰਸ਼ਾਂ ਨੂੰ ਟਿੱਚ ਸਮਝਣ ਡਿਆ ਆ। ਤੇ ਕਹਿੰਦੇ ਉਹਨਾਂ ਮਹਾਂਪੁਰਖਾਂ ਨੇ ਆਖਿਆ ਭਾਈ ਤੇਰਾ ਨਾਂ ਕੀ? ਕਹਿੰਦਾ ਜੀ ਮੇਰਾ ਨਾਂ ਆ ਸੋਹਣ ਸਿੰਘ, ਤੇ ਸਾਰੇ ਮੈਨੂੰ ਸੋਹਣਾ ਕਹਿੰਦੇ ਨੇ ਪਿੰਡ ਦੇ ਵਿੱਚ। ਤੇ ਮਹਾਂਪੁਰਖ ਕਹਿਣ ਲੱਗੇ ਫਿਰ ਸੋਹਣਿਆ ਸੋਹਣਿਆਂ ਵਾਲੇ ਕੰਮ ਕਰਿਆ ਕਰ, ਹਜੇ ਤੂੰ ਕੰਮ ਕਰਿਆ ਨੇ ਫੱਬਦੇ ਨਹੀਂ ਆ। ਗੁਰਮੁਖ ਪਿਆਰੇ, ਉਸ ਗੁਰਮੁਖ ਪਿਆਰੇ ਨੇ ਕਿੰਨੀ ਤਗੜੀ ਕੁਰਬਾਨੀ ਕੀਤੀ ਬਾਬਾ ਸੋਹਣ ਸਿੰਘ ਭਗਣਾ ਨੇ, ਉਹਨੇ ਇਸ ਕਥਾ ਨੂੰ ਮੰਨ ਲਿਆ, ਉਹਨੂੰ ਸਮਝ ਆ ਗਈ ਕਿ ਮੈਂ ਕੀ ਕੰਮ ਕਰ ਰਿਹਾ। ਔਰੰਗਜ਼ੇਬ ਨੂੰ ਸਤਿਗੁਰਾਂ ਨੇ ਜ਼ਫ਼ਰਨਾਮੇ ਦੇ ਵਿੱਚ ਕਹਿ ਕੇ ਤੇ ਭੇਜ ਦਿੱਤਾ ਸੀ ਲਿਖ ਕੇ ਕਿ ਤੂੰ ਆਪਣਾ ਨਾਂ ਬਦਲ ਦੇ, ਔਰੰਗਜ਼ੇਬ ਤੇਰਾ ਨਾਂ ਠੀਕ ਨਹੀਂ ਆ। ਔਰੰਗਜ਼ੇਬ ਦਾ ਮਤਲਬ ਤਖ਼ਤ ਦਾ ਜਿਹੜਾ ਸ਼ਿੰਗਾਰ। ਤੇ ਕਹਿੰਦੇ ਸਤਿਗੁਰੂ ਜੀ ਵੀ ਤੂੰ ਸ਼ਿੰਗਾਰ ਨਹੀਂ ਹੈਗਾ, ਬੇਈਮਾਨ ਆ ਤੂੰ, ਤੁਰਾ ਮਨ ਨਾ ਦਾਨਮ ਜਾਂ ਜਸ਼ਦਾ ਸ਼ਨਾਸ਼। ਉਹ ਕਹਿੰਦੇ ਤੇਰਾ ਮਨ ਜਿਹੜਾ ਨਾ ਉਹ ਦਾਨੀ ਨਹੀਂ ਹੋ, ਭਾਵੇਂ ਤੂੰ ਕਹਿੰਦਾ ਕਿ ਮੈਂ ਵਾਣ ਵੱਟ ਕੇ ਟੋਪੀਆਂ ਵੇਚ ਕੇ ਰੋਟੀ ਖਾਂਦਾ ਆ, ਕਹਿੰਦੇ ਤੂੰ ਦਿਲ ਦਿਖਾਉਣ ਵਾਲਾ ਆ। ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਦਿਲ ਦੁਖਾਇਆ, ਤੂੰ ਕਤਲ ਕੀਤਾ ਸੁਰਮਧ ਰਿਖੀ ਵਰਗਿਆਂ ਨੂੰ ਕਤਲ ਕੀਤਾ, ਚਾਰ ਮੇਰੇ ਛੋਟੇ ਛੋਟੇ ਸਾਹਿਬਜ਼ਾਦੇ ਬੱਚੇ ਉਹਨਾਂ ਦੇ ਤੂੰ ਜ਼ੁਲਮ ਕੀਤਾ, ਤੂੰ ਦਾਨੀ ਸੁਭਾਅ ਦਾ ਨਹੀਂ ਹੋ ਸਕਦਾ, ਬੜਾ ਕਾਲਾ ਆ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦੀ ਕਥਾ ਸੁਣ ਲਈ ਤੇ ਉਹਨੂੰ ਮੰਨ ਲਿਆ ਆ, ਉਹ ਬਹੁਤ ਵਿਰਲੇ ਹੀ ਨੇ ਜਿਨ੍ਹਾਂ ਨੇ ਇਹਨਾਂ ਅੱਖਾਂ ਦੇ ਨਾਲ ਇਸ ਕਥਾ ਨੂੰ ਸਮਝਿਆ ਆ, ਵਾਚਿਆ ਆ, ਉਸ ਤਰ੍ਹਾਂ ਦਾ ਆਪਣਾ ਜੀਵਨ ਬਣਾ ਲਿਆ ਹੈ।
ਰਹਾਓ
ਰਹਾਓ ਦਾ ਵਿਸ਼ਰਾਮ ਦੇ ਕੇ ਸਾਨੂੰ ਅੱਗੇ ਸਮਝਾਉਂਦੇ ਨੇ
ਤਹਿ ਗੀਤ ਨਾ ਦਿਆ ਖਾਰੇ ਸੰਗਾ,
ਕਹਿੰਦੇ ਕਿ ਪਰਮਾਤਮਾ ਦੇ ਇਸ ਮਹਿਲ ਦੇ ਵਿੱਚ ਉੱਥੇ ਗੀਤ, ਉੱਥੇ ਰਾਗ, ਉੱਥੇ ਅਖਾੜੇ ਸਭ ਕੁਝ ਹੈ ਆ। ਉੱਥੇ ਉੱਥੇ ਸਿਫਤ ਸਲੋਧਾ ਦਾ ਕੀਰਤਨ ਵੀ ਹੋ ਰਿਹਾ ਆ, ਗੀਤ ਵੀ ਗਾਏ ਜਾ ਰਹੇ ਨੇ, ਉੱਥੇ ਨਾਲ ਰਾਗ ਵੀ ਵੱਜ ਰਹੇ ਨੇ, ਉੱਥੇ ਅਖਾੜੇ ਵੀ ਬਣੇ ਹੋਏ ਨੇ। ਇਹ ਸੰਸਾਰ ਦੇ ਵਿੱਚ ਗੁਰਮੁਖ ਪਿਆਰਿਓ ਉਹਦਾ ਮਹਿਲ ਆ। ਸਤਿਗੁਰਾਂ ਨੇ ਕਹਿ ਦਿੱਤਾ ਹਾਂ ਗੁਸਾਈ ਕਾ ਪਹਿਲ ਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ। ਕਹਿੰਦੇ ਮੈਂ ਪਰਮਾਤਮਾ ਤੇਰਾ ਭਲਵਾਨ ਆ, ਤੇ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਅਖਾੜੇ ਦੇ ਵਿੱਚ ਨਾ ਮਾਲੀ ਬਣਦੇ ਹੁੰਦੇ ਇੱਕ ਭਲਵਾਨ ਦੀ ਅਖੀਰ ਦੇ ਉੱਤੇ, ਰੁਤਬਾ ਕਹਿ ਦਿਓ, ਪਰਣਾ ਕਹਿ ਦਿਓ, ਮੁੜ ਕੇ ਉਹਨੂੰ ਸਰੂਪਾ ਦਿੰਦੇ ਆ। ਉਹ ਜਿਹੜਾ ਮਾਲੀ ਜਿੱਤਦਾ ਨਾ ਗੁਰਮੁਖ ਪਿਆਰੋ, ਬੜਾ ਇਨਾਮ ਹੁੰਦਾ ਉਹਦੇ ਵਾਸਤੇ, ਸਾਰਾ ਮੇਲਾ ਉਹਦੇ ਵਾਸਤੇ ਛਿੰਝ ਜਿਹੜੀ ਉਹ ਇਕੱਠੀ ਹੋ ਜਾਂਦੀ, ਜਿੱਥੇ ਪੈਣ ਡੀ ਹੁੰਦੀ ਸਾਰੇ ਲੋਕ ਵਹਿੰਦੇ ਨੇ ਉੱਥੇ। ਫਿਰ ਨਾ ਭੇਰੀਆਂ ਨਿੱਕੇ ਨਿੱਕੇ ਸਾਜ ਵੀ ਵੱਜਣ ਡੇ ਹੁੰਦੇ ਨੇ, ਵਾਤ ਵੱਜਣ ਟਮਕ ਭੇਰੀਆਂ, ਮਲ ਲੈਥੇ ਲੈਂਦੇ ਫੇਰੀਆਂ, ਨਿਹਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਓ। ਕਹਿੰਦੇ ਇਹ ਸੰਸਾਰ ਜਿਹੜਾ ਤੂੰ ਰਚਿਆ ਆ ਪਰਮਾਤਮਾ, ਇਹ ਤੇ ਇੱਕ ਅਖਾੜਾ ਆ, ਇਹਦੇ ਵਿੱਚ ਤੂੰ ਬੜੇ ਬੜੇ ਤਗੜੇ ਭਲਵਾਨ ਪੈਦਾ ਕੀਤੇ ਨੇ, ਪੰਜ ਭਲਵਾਨਾਂ ਦੇ ਨਾਲ ਸਾਡਾ ਮੱਥਾ ਤੂੰ ਨਵਾ ਦਿੱਤਾ, ਪਰ ਮੈਨੂੰ ਪਤਾ ਆ ਤੇਰੀ ਕਿਰਪਾ ਦੇ ਨਾਲ ਜੇ ਤੂੰ ਥਾਪੀ ਦੇ ਦਿੱਤੀ ਆ ਨਾ ਮੈਨੂੰ, ਮੇਰੀ ਮਾਲੀ ਬੱਝੀ ਆ, ਮੇਰੇ ਸਾਹਮਣੇ ਆ ਗਏ ਨੇ ਪੰਜ ਭਲਵਾਨ, ਕਾਮ ਕਰੋ ਲੋਹ ਮੋਹ ਹੰਕਾਰ, ਮੈਂ ਇਹਨਾਂ ਪੰਜਾਂ ਨੂੰ ਢਾਵਾਂਗਾ। ਪਰ ਇਹ ਬਲਵਾਨ ਬੜੇ ਜੇ ਗੁਰਮੁਖ ਪਿਆਰਿਓ, ਜੇ ਕਿਤੇ ਗੁਰੂ ਦਾ ਉਪਦੇਸ਼ ਸਾਡੇ ਹਿਰਦੇ ਦੇ ਵਿੱਚ ਵਸ ਗਿਆ, ਗੁਰੂ ਨੇ ਕਿਤੇ ਥਾਪੀ ਦੇ ਦਿੱਤੀ, ਫੇਰ ਤੇ ਅਸੀਂ ਇਹਨਾਂ ਨੂੰ ਲਾਂਗੇ ਢਾਹ। ਕਿਉਂਕਿ ਚੰਗੇ ਚੰਡੇ ਹੋਏ ਉਸਤਾਦ ਦਾ ਜਿਹੜਾ ਸ਼ਗਿਰਦ ਹੁੰਦਾ ਨਾ, ਉਹ ਬੜਾ ਘੱਟ ਮਾਰ ਖਾਂਦਾ ਆ ਇਹ ਅਖਾੜੇ ਦੇ ਵਿੱਚ। ਤੇ ਜੇ ਕਿਤੇ ਅਸੀਂ ਗੁਰੂ ਨੂੰ ਆਪਣਾ ਉਸਤਾਦ ਧਾਰਨ ਕਰ ਲਈਏ ਤੇ ਇਹਨਾਂ ਤੋਂ ਦਾਅ ਸਿੱਖ ਲਈਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਦਾਅ ਦੱਸ ਦਿਓ ਕਿਹੜੇ ਕਿਹੜੇ ਦਾਵਾਂ ਦੇ ਨਾਲ ਇਹਨਾਂ ਭਲਵਾਨਾਂ ਨੂੰ ਅਸੀਂ ਢਾਉਣਾ ਆ, ਤੇ ਫਿਰ ਗੁਰਮੁਖ ਪਿਆਰਿਓ ਅਸੀਂ ਢਾਹ ਕਦੀ ਵੀ ਨਹੀਂ ਖਾਵਾਂਗੇ ਇਹਨਾਂ ਦੇ ਕੋਲੋਂ। ਉਸ ਤਰ੍ਹਾਂ ਪ੍ਰਤੱਖ ਵੀ ਇਤਿਹਾਸ ਦੇ ਵਿੱਚ ਸਾਨੂੰ ਜ਼ਿਕਰ ਮਿਲਦਾ ਆ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਖਡੂਰ ਸਾਹਿਬ ਵਿਖੇ ਇੱਕ ਅਖਾੜਾ ਬਣਾਇਆ ਹੋਇਆ ਸੀ ਤੇ ਉੱਥੇ ਘੁਲਣ ਦੀ ਜਾਂਚ ਵੀ ਦੱਸਦੇ ਸਨ। ਅੱਜ ਵੀ ਗੁਰਦੁਆਰਾ ਸਾਹਿਬ ਉੱਥੇ ਬਣਿਆ ਮੱਲ ਅਖਾੜਾ ਸਾਹਿਬ, ਅਕਾਲ ਤਖ਼ਤ ਦੇ ਸਾਹਮਣੇ ਪਿਛਲੇ ਪਾਸੇ ਇੱਕ ਅਖਾੜਾ ਬਣਾਇਆ ਹੁੰਦਾ ਸੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਇੱਥੇ ਵੀ ਉਹ ਸਿੱਖਾਂ ਦੇ ਨਾ ਘੋਲ ਕਰਵਾਇਆ ਕਰਦੇ ਸਨ, ਜਿਹਦੇ 'ਚ ਪੈਂਡੇ ਖਾਂ ਨੂੰ ਬੜਾ ਹੰਕਾਰ ਸੀ। ਉਸ ਤਰ੍ਹਾਂ ਦੇ ਉਹ ਸਾਰਿਆਂ ਨੂੰ ਤਕਰੀਬਨ ਢਾ ਲੈਂਦਾ ਹੁੰਦਾ ਸੀ, ਪਰ ਢਾ ਖਾ ਜਾਂਦਾ ਹੁੰਦਾ ਸੀ ਹੰਕਾਰ ਦੇ ਕੋਲੋਂ। ਤੇ ਕਈ ਵਾਰ ਸਤਿਗੁਰਾਂ ਨੇ ਉਹਦੇ ਨਾਲ ਘੋਲ ਕਰਿਆ ਕਰਨਾ, ਕਿਉਂਕਿ ਹਮ ਉਮਰ ਸਨ ਗੁਰੂ ਸਾਹਿਬ ਜੀ, ਸਤਿਗੁਰਾਂ ਨੇ ਉਹਨੂੰ ਢਾ ਲਿਆ ਕਰਨਾ ਤੇ ਉਹ ਹੰਕਾਰ ਦਾ ਮਾਰਿਆ ਪਤਾ ਕੀ ਕਹਿੰਦਾ ਹੁੰਦਾ ਸੀ, ਉਹ ਕਹਿੰਦਾ ਹੁੰਦਾ ਸੀ ਸਤਿਗੁਰੂ ਜੀ ਤੁਸੀਂ ਮੈਨੂੰ ਕਰਾਮਾਤ ਨਾਲ ਢਾ ਲੈਂਦੇ ਜੇ, ਨਹੀਂ ਤੇ ਮੈਂ ਤਗੜਾ ਤੁਹਾਡੇ ਨਾਲ। ਸਤਿਗੁਰਾਂ ਨੇ ਉਹਦੀ ਇਸ ਬੇਵਕੂਫੀ ਤੇ ਹੱਥ ਛੱਡਿਆ ਕਰਨਾ। ਤੋ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਗੁਰਮੁਖ ਪਿਆਰਿਓ, ਇਹ ਪਰਮਾਤਮਾ ਦਾ ਇੱਕ ਅਖਾੜਾ ਆ ਸੰਸਾਰ, ਇਹਦੇ ਵਿੱਚ ਤੁਸੀਂ ਸਾਰੇ ਭਲਵਾਨ ਜੇ, ਤੇ ਕਿਤੇ ਇਹ ਨਾ ਸਮਝ ਲਿਓ ਕਿ ਮੈਂ ਕਮਜ਼ੋਰ ਆ। ਨਹੀਂ, ਕਮਜ਼ੋਰ ਬੰਦਿਆਂ ਨੂੰ ਵੀ ਉਸਤਾਦਾਂ ਨੇ ਚੰਡ ਦਿੱਤਾ ਤੇ ਉਹ ਤਗੜੇ ਤਗੜੇ ਭਲਵਾਨਾਂ ਨੂੰ ਢਾ ਗਏ। ਤੁਸੀਂ ਕਮਜ਼ੋਰ ਨਾ ਸਮਝੋ, ਤੁਹਾਡਾ ਜਿਹੜਾ ਉਸਤਾਦ ਆ ਨਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਇਹਦੇ 'ਚ ਬੜੇ ਬੜੇ ਗੁਣ ਨੇ, ਇਹਨੇ ਤੁਹਾਨੂੰ ਇਹੋ ਜਿਹਾ ਬਣਾ ਦੇਣਾ ਆ ਕਿ ਤੁਸੀਂ ਇਹਨਾਂ ਪੰਜਾਂ ਨੂੰ ਵੀ ਢਾ ਲੈਣਾ। ਤੇ ਸਤਿਗੁਰੂ ਜੀ ਕਹਿੰਦੇ ਨੇ ਤੇ ਪੰਜ ਜਵਾਨ, ਮੈਂ ਪੰਜੇ ਹੀ ਢਾਲੇ ਨੇ, ਗੁਰ ਥਾਪੀ ਦਿੱਤੀ ਕੰਡ ਜੀ, ਕਿਉਂਕਿ ਥਾਪੀ ਮੈਨੂੰ ਦੇ ਦਿੱਤੀ ਗੁਰੂ ਨੇ, ਮੇਰੇ ਪਿੱਛੇ ਥਾਪੜਾ ਦੇ ਦਿੱਤਾ, ਮੇਰੇ ਹੱਥ ਰੱਖ ਦਿੱਤਾ ਪਿੰਡੇ ਤੇ। ਸਤਿਗੁਰੂ ਜੀ ਕਹਿੰਦੇ ਸੰਸਾਰ ਦੇ ਵਿੱਚ ਕਿਧਰੇ ਗੀਤ ਗਾਏ ਜਾ ਰਹੇ ਨੇ, ਕਿਧਰੇ ਰਾਗ ਗਾਏ ਜਾ ਰਹੇ ਨੇ, ਕਿਧਰੇ ਅਖਾੜਾ ਬੜਿਆ ਘੋਲ ਹੋ ਰਹੇ ਨੇ।
ਊਹਾ ਸੰਤ ਕਰੇ ਹਰ ਰੰਗਾ,
ਕਹਿੰਦੇ ਇਸ ਸੰਸਾਰ ਰੂਪੀ ਮਹਿਲ ਦੇ ਵਿੱਚ ਜਿਹੜੇ ਸੰਤ ਨੇ, ਜਿਹੜੇ ਗੁਰੂ ਦੇ ਚੰਡੇ ਹੋਏ ਭਲਵਾਨ ਨੇ, ਚੰਗੇ ਚੰਗੇ ਰਾਗੀ ਨੇ, ਚੰਗੇ ਚੰਗੇ ਪ੍ਰਚਾਰਕ ਨੇ ਗੁਰਮੁਖ ਪਿਆਰਿਓ, ਉਹ ਪਰਮਾਤਮਾ ਦੇ ਰੰਗ ਦੇ ਵਿੱਚ ਸਾਰੇ ਹੀ ਰੰਗੇ ਹੋਏ ਨੇ।
ਤੈ ਮਰਨ ਨਾ ਜੀਵਨ ਸੋਗ ਨਾ ਹਰਖਾ,
ਉਸ ਪਰਮਾਤਮਾ ਦੇ ਜਿੱਥੇ ਸਿਫਤ ਸਲੋਤਾ ਹੋ ਰਹੀ ਆ ਨਾ ਉਹਦੇ ਘਰ ਦੇ ਵਿੱਚ, ਉੱਥੇ ਸਤਿਗੁਰੂ ਜੀ ਕਹਿੰਦੇ ਨਾ ਜਨਮ ਆ ਤੇ ਨਾ ਮਰਨ ਆ, ਨਾ ਉੱਥੇ ਖੁਸ਼ੀਆਂ ਦੀ ਗੱਲ ਤੇ ਨਾ ਉੱਥੇ ਗਮੀਆਂ ਦੀ ਗੱਲ। ਭਾਈ ਗੁਰਮੁਖ ਵਾਂਗੂ ਜਿਹੜਾ ਗਿਆ ਸੀ ਨਾ ਉੱਥੇ ਗੁਰਸਿੱਖ ਦੇ ਦਰਸ਼ਨ ਕਰਨ ਵਾਸਤੇ ਭਾਈ ਭਿਖਾਰੀ ਦੇ ਕੋਲ। ਕਹਿੰਦੇ ਇੱਕ ਬੰਨੇ ਬੱਚੇ ਦਾ ਵਿਆਹ ਰੱਖਿਆ ਆ ਤੇ ਦੂਜੇ ਬੰਨੇ ਮਰਗ ਦਾ ਸਮਾਨ ਇਕੱਠਾ ਕਰ ਰਿਹਾ ਆ। ਜਦੋਂ ਪੁੱਤਰ ਵਿਆਹ ਕੇ ਆ ਗਿਆ, ਚੜ੍ਹਾਈ ਕਰ ਗਿਆ, ਉਹੀ ਸਮਾਨ ਉਹਨੇ ਉੱਥੇ ਵਿਛਾਤਾ, ਉਹੀ ਲੋਕ ਜਿਹੜੇ ਸ਼ਾਦੀ ਦੇ ਵਿੱਚ ਵਿਆਹ ਦੇ ਵਿੱਚ ਆਏ ਸਨ ਮੁੜ ਕੇ ਗਮੀ ਤੇ ਇਕੱਠੇ ਹੋ ਗਏ। ਪਰ ਭਾਈ ਭਿਖਾਰੀ ਇੱਕ ਰਸ, ਉਹਦੇ ਸ਼ੁਕਰਾਨਾ ਹੀ ਕੀਤਾ, ਪਰਮਾਤਮਾ ਤੇਰਾ ਧੰਨਵਾਦ ਆ, ਜੋ ਕੁਝ ਹੋ ਰਿਹਾ ਆ ਤੇਰੇ ਹੁਕਮ 'ਚ ਹੋ ਰਿਹਾ ਆ। ਕਹਿੰਦੇ ਨਾ ਉਹਨੂੰ ਕੋਈ ਗਮੀ, ਨਾ ਉਹਨੂੰ ਵਿਆਹ ਦੀ ਕੋਈ ਖੁਸ਼ੀ। ਐਸੇ ਹੁੰਦੇ ਨੇ ਗੁਰਮੁਖ ਪਿਆਰੇ। ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਸਾਨੂੰ ਸਮਝਾਇਆ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਭੈ ਨਹੀਂ ਜਾਂਕੇ, ਕੰਚਨ ਮਾਟੀ ਮਾਨੇ। ਮਹਾਰਾਸ਼ਟਰ ਦੇ ਵਿੱਚ ਇੱਕ ਸੰਤ ਹੋਏ ਨੇ, ਸੰਤ ਤੁਕਾਰਾਮ ਜੀ। ਕਹਿੰਦੇ ਉਹਨਾਂ ਦੀ ਪਤਨੀ, ਉਹ ਵੀ ਬੜੇ ਨਾਮ ਰੰਗ ਦੇ ਵਿੱਚ ਰੰਗੀ ਹੋਈ ਸੀ, ਇਸ਼ਨਾਨ ਕਰਕੇ ਤੁਰੇ ਆ ਰਹੇ ਨੇ ਤੇ ਅਗਲੇ ਬੰਨੇ ਕੋਈ ਨਾ ਗਹਿਣਾ ਸੋਨੇ ਦਾ ਪਿਆ ਹੋਇਆ ਨਜ਼ਰ ਆ ਗਿਆ। ਤੇ ਸੰਤ ਤੁਕਾਰਾਮ ਜੀ ਉਹਦੇ ਉੱਤੇ ਮਿੱਟੀ ਪਾਉਣ ਲੱਗ ਪਏ ਵੀ ਜਿਹੜੀ ਬੀਬੀਆਂ ਹੁੰਦੀਆਂ ਨੇ ਨਾ, ਇਸਤਰੀਆਂ ਹੁੰਦੀਆਂ ਨੇ, ਕਾਮਨ ਲੋੜੇ ਸੋਇਨਾ ਰੂਪਾ ਮਿੱਤਰ ਲੋੜੇਣ ਸੁੱਖਾ ਦਾਤਾ, ਗੁਰਬਾਣੀ ਦੇ ਵਿੱਚੋਂ ਸਿੱਖਿਆ ਮਿਲਦੀ ਹੈ। ਇਸਤਰੀ ਦਾ ਪ੍ਰੇਮ ਬੜਾ ਹੁੰਦਾ ਇਸ ਚਾਂਦੀ ਸੋਨੇ ਦੇ ਨਾਲ। ਕਹਿੰਦੇ ਕਿਤੇ ਇਹਦੀ ਸੁਰਤੀ ਇਸ ਗਹਿਣੇ ਵੱਲ ਨਾ ਚਲੇ ਜਾਏ। ਤੇ ਕਹਿੰਦੇ ਉਹਨੇ ਮਗਰੋਂ ਆਣ ਕੇ ਆਖਿਆ, ਭਗਤ ਜੀ ਮਿੱਟੀ ਉੱਤੇ ਮਿੱਟੀ ਪਾਈ ਜਾ ਰਹੇ ਨੇ। ਕਹਿੰਦੇ ਉਹਨਾਂ ਦੀਆਂ ਅੱਖਾਂ 'ਚ ਪਾਣੀ ਆ ਗਿਆ ਕਿ ਮੈਨੂੰ ਇਹ ਸੋਨਾ ਸੋਨਾ ਕਰਕੇ ਜਾਪਿਆ, ਪਰ ਤੂੰ ਮੇਰੇ ਨਾਲੋਂ ਗਾਂਹ ਲੰਘ ਗਈ ਆ, ਤੈਨੂੰ ਇਹ ਸੋਨਾ 'ਚ ਮਿੱਟੀ ਨਜ਼ਰ ਆਇਆ, ਕੰਚਨ ਮਾਟੀ ਮਾਨੇ। ਕਹਿੰਦੇ ਉਹਨਾਂ ਦੀ ਅਵਸਥਾ ਇਹੋ ਜਿਹੀ ਹੋ ਜਾਂਦੀ, ਕੰਚਨ ਮਾਟੀ ਮਾਨੇ ਤੋਂ ਭਾਵ ਪਤਾ ਕੀ ਆ, ਤੁਸੀਂ ਇਹ ਨਾ ਸਮਝ ਲਓ ਕਿ ਘਰ ਦੇ ਵਿੱਚ ਜਿਹੜੀਆਂ ਆਪਾਂ ਛਾਪਾਂ ਛੱਲੇ ਟੂਮਾਂ ਰੱਖੀਆਂ ਹੋਈਆਂ ਨੇ, ਇਹਨੂੰ ਮਿੱਟੀ ਸਮਝ ਕੇ ਤੇ ਬਾਹਰ ਸੁੱਟ ਦਈਏ। ਕੰਚਨ ਮਾਟੀ ਮਾਨੇ ਤੋਂ ਭਾਵ ਇੱਥੇ ਆ ਪਰਾਇਆ ਹੱਕ, ਕਿਤੇ ਪਰਾਏ ਉੱਤੇ ਨਜ਼ਰ ਨਾ ਰੱਖਿਓ, ਪਰਾਏ ਹੱਕ ਨੂੰ ਮਿੱਟੀ ਸਮਾਨ ਸਮਝਿਓ। ਸਰਗੁਰਾਂ ਨੇ ਮਾਇਆ ਗੁਜਰਾਨ ਕਹੀ ਹੋਈ ਆ ਤੇ ਆਪਣੇ ਘਰਾਂ ਦੇ ਵਿੱਚੋਂ ਮਾਇਆ ਨਹੀਂ ਬਾਹਰ ਸੁੱਟ ਦੇਣੀ, ਇਹਨੂੰ ਗੁਜ਼ਾਰੇ ਵਾਸਤੇ ਘਰ ਰੱਖਣਾ ਆ। ਇਹਦੇ ਨਾਲ ਹੀ ਸਾਡੀਆਂ ਸਕੇ ਸੰਬੰਧੀਆਂ ਰਿਸ਼ਤੇਦਾਰੀਆਂ ਚੱਲਦੀਆਂ ਨੇ, ਸੰਸਾਰ ਇਹਦੇ ਕਰਕੇ ਹੀ ਚੱਲ ਰਿਹਾ ਆ। ਪਰ ਸਤਿਗੁਰਾਂ ਨੇ ਕੰਚਨ ਮਾਟੀ ਮਾਨੇ ਤੋਂ ਭਾਵ ਇਹ ਆਖਿਆ ਆ ਕਿ ਪਰਾਇਆ ਹੱਕ ਨਾ ਕਿਤੇ ਵੇਖੀ ਮਾਰ ਲਈ ਕਿਤੇ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਆਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਤੋ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਗੁਰਮੁਖ ਪਿਆਰਿਓ ਕਿ ਉਸ ਘਰ ਦੇ ਵਿੱਚ ਨਾ ਤੇ ਜਨਮ ਮਰਨ ਦੀ ਕੋਈ ਗੱਲ ਆ, ਨਾ ਕੋਈ ਖੁਸ਼ੀਆਂ ਤੇ ਗਮੀਆਂ ਦੀ ਹੀ ਗੱਲ ਹੈ।
ਸਾਚ ਨਾਮ ਕੀ ਅੰਮ੍ਰਿਤ ਵਰਖਾ,
ਉੱਥੇ ਹਰ ਵੇਲੇ ਸੱਚੇ ਨਾਮ ਦੀ ਜਿਹੜੀ ਵਰਖਾ ਹੁੰਦੀ ਰਹਿੰਦੀ ਹੈ, ਉਹ ਬਸ ਗੱਲਾਂ ਹੀ ਪਰਮਾਤਮਾ ਦੇ ਨਾਮ ਦੀਆਂ ਉੱਥੇ ਹੁੰਦੀਆਂ ਨੇ, ਉੱਥੇ ਸਿਫਤ ਸਲੋਤਾ ਹੀ ਪਰਮਾਤਮਾ ਦੀ ਹੁੰਦੀ, ਉੱਥੇ ਕਥਾ ਹੀ ਉਹਦੇ ਨਾਮ ਦੀ ਹੁੰਦੀ ਆ, ਉੱਥੇ ਸੰਸਾਰੀ ਗੱਲਾਂ ਦਾ ਕੋਈ ਕੰਮ ਨਹੀਂ ਹੈ।
ਗੋਜ ਕਥਾ ਇਹ ਗੁਰ ਤੇ ਜਾਣੀ,
ਇਹ ਲੁਕੀ ਛੁਪੀ ਜਿਹੜੀ ਗੱਲ ਸੀ ਨਾ ਗੁਰਮੁਖ ਪਿਆਰਿਓ, ਜਿਹੜੀ ਸ਼ੁਰੂ ਤੋਂ ਗੱਲ ਕੀਤੀ ਆ, ਪੁਰਾਣਾਂ ਦੇ ਵਿੱਚ ਸ਼ਿਵਜੀ ਦੇ ਕੋਲ ਅਮਰ ਕਥਾ ਤੇ ਉਹ ਲੁਕਾ ਕੇ ਰੱਖਦਾ ਸੀ, ਕਿਸੇ ਨੂੰ ਸੁਣਾਉਂਦਾ ਨਹੀਂ ਸੀ, ਤੇ ਜੇ ਕਿਸੇ ਨੇ ਸੁਣ ਲਈ ਤੇ ਬਰਸ਼ੀ ਲੈ ਕੇ ਤਰਸ਼ੂਲ ਲੈ ਕੇ ਮਗਰ ਭੱਜ ਉੱਠਿਆ ਵੀ ਸੁਣ ਕਿਉਂ ਲਈ ਆ। ਸਤਿਗੁਰੂ ਜੀ ਕਹਿੰਦੇ ਲੁਕੀਆਂ ਛੁਪੀਆਂ ਜਿਹੜੀਆਂ ਪਰਮਾਤਮਾ ਦੀ ਸਿਫਤ ਸਲੋਤਾ ਕਰਨ ਵਾਲੀਆਂ ਗੱਲਾਂ ਸਨ, ਇਹ ਗੁਰੂ ਨੇ ਸਾਡੇ ਉੱਤੇ ਬੜੀ ਕਿਰਪਾ ਕੀਤੀ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹ ਗੋਹਜ ਕਥਾ ਇਹ ਗੁਰ ਤੇ ਜਾਣੀ, ਗੋਹਜ ਕਥਾ ਇਹ ਗੁਰ ਤੇ ਜਾਣੀ, ਇਹ ਲੁਪੀ ਹੋਈ ਸਿਫਤ ਸਲੋਤਾ ਵਾਲੀ ਗੱਲ, ਕਥਾ ਵਿਚਾਰ ਵਾਲੀ ਗੱਲ ਅਸੀਂ ਗੁਰੂ ਤੋਂ ਹੀ ਜਾਣਨੀ ਕੀਤੀ ਹੈ।
ਨਾਨਕ ਬੋਲੇ ਹਰ ਹਰ ਬਾਣੀ,
ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਨਾਂ ਨੇ ਕਹਿੰਦੇ ਇਹ ਸਿੱਖਿਆਦਾਇਕ ਗੱਲ ਜਿਹੜੀ ਆ ਨਾ, ਅਸੀਂ ਹਰ ਵੇਲੇ ਸਾਰਿਆਂ ਨੂੰ ਦ੍ਰਿੜ ਕਰਾਉਂਦੇ ਰਹਿੰਦੇ ਹਾਂ ਕਿ ਆਓ ਗੁਰਮੁਖ ਪਿਆਰਿਓ, ਗੁਰੂ ਦੀ ਹਜ਼ੂਰੀ ਦੇ ਵਿੱਚ ਪਰਮਾਤਮਾ ਦੀ ਸਿਫਤ ਸਲੋਤਾ ਕਰਿਆ ਕਰੋ, ਆਪਣੇ ਜਨਮ ਨੂੰ ਸਫਲਿਆ ਕਰ ਲਵੋ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੇ ਸਾਰਿਆਂ ਤੇ ਕਿਰਪਾ ਕਰਨ, ਆਪਣਾ ਇਹ ਉਪਦੇਸ਼ ਸਾਡੇ ਹਿਰਦੇ ਦੇ ਵਿੱਚ ਵਸਾ ਦੇਣ, ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ, ਹਾਰਦਿਕ ਤੌਰ ਤੇ ਧੰਨਵਾਦ। ਸਾਰੀ ਸੰਗਤ ਗੱਜ ਕੇ ਫਤਿਹ ਬੁਲਾਇਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।